श्री वाहेगुरु जी बैठे हो तो एक मर आयो बंदन करके बैन अड़ायो सिखी के दाम फकीरी करो कर्म लेख को कै और करो बैठे हो तो एक मर आयो
वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब महाराज मेहरां दे सागर गरीब नवाज पातशाह जी दे पावन पवित्र चरणा कमला विखे अपने गुरु परमेश्वर की वड्याई विच शामिल होने लई अपने ध्यान नूं दुनिया चो कढ के निरंकार दे घर लियाउण लई मन विचों उठ रहे कई प्रकार के संशयां की निवृत्ति करन लई मालक वल्लों दित्तियां होईयां दातां दा शुकर अदा करन लई सतगुरां नूं प्यार करदे होए ए सारा कुछ लैण लई आप जी गुरु चरणां विच जुड़दे हो। कल दे दीवान अंदर एक सिख सहदे घिओ दे मन अंदर शंका सी कोई शायद गरीब अनुवाद पिता दरिया दे किनारे बैठ के उच्चों कुछ दातां लै के आउंदे कण सतगुरु जी ने वरण देवते का प्रसंग वरता के कोई शंका दूर किया पर गुरबाणी के एक पवित्र सलोक के राही बचन समझाया सी दरियावां कोलों कुछ लै नहीं जाईदा उचे ते केवल एकाग्रता दरिया जिवें दिन रात वहिंदे कण अपने मूल मिलन लई उत्तों सीध लैनी है भी आपा भी उन्ना चिर सिमरन करते रहना जिन्ना चिर वाहगुरु नहीं मिलता ते दस्या साने भी किवें अमृत वेला संभालना गुरमुख रूहां ही दरिया का काम करदियां ने उन्हां दी संगत विच बैठ के नाम जपना ते तां उह अंदर के अमृत सतगुरु परमेश्वर वंडदा बाहरों नहीं किसे कुछ देना ना पानी ने देना है ना सूरज ना चंद्रमा ना हवा ये ता खुद आप नूं कल्पना कल्पनी पैणी। अज करतारपुर विच एक होर प्रसंग वापरदा पै सतगुरु जी सुभायमान कण दर्शन दे रहे कण लखां जीवां दे पापां दी मैल तो परेक है अनेकां रूहां उहदे प्यार विच रंगियां जातियां कण एक सिख आउंदा है गरीब अनुवाद पिता दे चरणा अंदर ओ कोई बेनती करदा सतगुरु जी मेहर करो मैनू दसो मैं चाहना वा भई इस दुनिया विच कुछ रस्ते प्रचलित कण ते जां बंदा ग्रस्त विच रवे जां बंदा फकीरी धारण कर लवे जां इहदे दरम्यान च एक रस्ता होर है कुछ समा ग्रस्त विच रह के मोड़ उहदा त्याग कर लवे अतीत बने सतगुरु जी कोलो पुछदा है भी इन्हां चो किनू धारण करा ए मन इना इनू जिहड़ी सिद्धी बचन सतगुरु दी गल ओह नहीं सुणदी ए बाहरों ए रस्तियां दी जाती गल करदा तुरन दी घट गल करदा है। जे कोई बंदा 20 साल ला दे भाई हरिमंदर साहब जाना है भाई वाहा केड़े मुल्क दा दिखा लैके जावा जा इसे ते ला दे भाई कला जाना चाहिदा है कि 10 भी बंदिया नू लैके जाना चाहिदा है कि कुछ कपड़े पाटनी चाहिदे ने कुछ भी नहीं खोना प्यारो जेड़ा तुर पिया है तुरे जनता नू जिहड़ियां लोड़ां ने ओ पुछनियां भला है पर तुरना कोई ना केवल एक जगह ते खलो के रस्ते ही पुछदे रहना इना समा किते साडे कोल जिंदगी दे अंदर पता नहीं केड़ी घड़ी एदा अंत हो जाना है गिणवे मिचवे सवास ने ਸਲਾਮਾਂ ਵਿੱਚ ਜਿੰਦਗੀ ਲੰਘ ਗਈ ਉਹਨੇ ਕਦੇ ਆਉਣਾ ਨਹੀਂ। ਸਤਿਗੁਰੂ ਦੀ ਕਿਰਪਾ ਅੱਜ ਕਰਦੇ ਕਹਿਣ ਸਾਡੇ ਸਾਰਿਆਂ ਦੇ ਅੰਦਰ ਨੂੰ ਝੰਜੋੜਨਗੇ ਭਈ ਕਿਵੇਂ ਸਤਿਗੁਰੂ ਜੀ ਨੇ ਮਾਰਗ ਜੋ ਦੱਸਿਆ ਉਹਨੂੰ ਛੱਡ ਕੇ ਅਸੀਂ ਹੋਰ ਮਾਰਗਾਂ ਵੱਲ ਆਪਣਾ ਧਿਆਨ ਦੜਾਉਂਦੇ ਹਾਂ। ਸਤਿਗੁਰੂ ਕਿਰਪਾ ਕਰਨ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਤਰੋ ਧਿਆਨ ਸੁਰਤੀ ਬਿਰਤੀ ਕਰਕੇ ਗਰੀਬ ਅਨੁਵਾਦ ਪਿਤਾ ਦੇ ਚਰਨਾਂ ਵਿੱਚ ਆਈਏ, ਪਿਆਰ ਨਾਲ ਅੰਦਰੋਂ ਤੇ ਬਾਹਰ ਬੈਠੀਏ ਤੇ ਸੁਣੀਏ ਪਿਆਰ ਨਾਲ ਜੀ।
ਜਿਉਂ ਰਾਵਤੀ ਹੋਏ ਜਾਏ ਤਿਉਂ ਕਰਹਾਂ ਸ਼ੁਭ ਦਿਓ ਪਤਾਏ।
ਗਰੀਬ ਅਨੁਵਾਦ ਪਿਤਾ ਮੈਂ ਆਪ ਜੀ ਨੂੰ ਬਿਨੈ ਕਰਦਾ, ਮੈਂ ਸਿੱਖੀ ਧਾਰਨ ਕਰਾਂ ਫਕੀਰੀ ਧਾਰਨ ਕਰਾਂ ਅਤੀਤ ਬਣਾ, ਜਿਵੇਂ ਤੁਸੀਂ ਆਖੋਗੇ ਤੁਹਾਡੀ ਰਜਾ ਹੋਏਗੀ ਮੈਂ ਉਸੇ ਤਰ੍ਹਾਂ ਉਸ ਰਜਾ ਨੂੰ ਪ੍ਰਵਾਨ ਕਰਾਂਗਾ।
ਸੁਣਿਓ ਆਪ ਕੋ ਜਸ ਮੈਂ ਭਾਰੀ ਚੜ੍ਹਿਆਰੀ।
ਸਤਿਗੁਰੂ ਜੀਓ ਮੈਂ ਆਪ ਜੀ ਦਾ ਜਸ ਵਡਿਆਈ ਬਹੁਤ ਲੋਕਾਂ ਕੋਲ ਸੁਣਿਆ ਏ ਤੇ ਮੇਰਾ ਜੀ ਕੀਤਾ ਮੈਂ ਵੀ ਚੱਲਾਂ ਸਤਿਗੁਰੂ ਜੀ ਦੇ ਕੋਲ, ਜਿਹਦੀ ਵਡਿਆਈ ਅੱਜ ਘਰ ਘਰ ਹੋ ਰਹੀ ਹੈ। ਗੁਰੂ ਸਵਾਰਿਓ ਆਪਾਂ ਵੀ ਇੱਕ ਆਪਣਾ ਸਿੱਖ ਹੋਣ ਦੇ ਨਾਤੇ ਫਰਜ਼ ਅਦਾ ਕਰਿਆ ਕਰੋ, ਜੋ ਕੁਝ ਸੁਣਦੇ ਆ ਸਤਿਗੁਰੂ ਦੀ ਵਡਿਆਈ ਇਹਨੂੰ ਜਾਪ ਕੇ ਆਪਣੇ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਜਾਂ ਜਦੋਂ ਕਿਧਰੇ ਦੁੱਖ ਸੁੱਖ ਵੇਲੇ ਇਕੱਠੇ ਹੁੰਦੇ ਹੋ ਉੱਚ ਬਜਾਏ ਲੋਕਾਂ ਦੀਆਂ ਗੱਲਾਂ ਕਰਨ ਦੇ ਸਤਿਗੁਰੂ ਦੀਆਂ ਵਡਿਆਈਆਂ ਕਰਿਆ ਕਰੋ। ਕੋਈ ਸਾਖੀ ਜਿਹੜੀ ਸੁਣੀ ਉਹਨੂੰ ਸੁਣਾਇਆ, ਜਿਹੜੇ ਸਤਿਗੁਰੂ ਦੇ ਪਿਆਰਿਆਂ ਦੇ ਅਨੁਭਵ ਆਪਾਂ ਸਾਂਝੇ ਕਰਦੇ ਹਾਂ ਬੰਦਗੀ ਵਾਲਿਆਂ ਦੀ ਉਹਨਾਂ ਦੀ ਗੱਲ ਕੀਤੀ, ਜੇ ਵੇਖਾਂਗੇ ਸਹਿਜ ਸੁਭਾਅ ਕੇ ਕਿੰਨੇ ਲੋਕ ਹੋਰ ਸਤਿਗੁਰੂ ਦੇ ਘਰ ਵੱਲ ਤੁਰ ਆਉਣਗੇ। ਅਸੀਂ ਸਮਝਦੇ ਸ਼ਾਇਦ ਸਟੇਜਾਂ ਤੋਂ ਹੀ ਪ੍ਰਚਾਰ ਹੋਏ ਤੇ ਤਾਂ ਕੇਵਲ ਕਿਸੇ ਦਾ ਭਲਾ ਹੁੰਦਾ ਨੀ, ਅੱਗੇ ਤੋਂ ਅੱਗੇ ਜਿੱਥੇ ਵੀ ਆਪਾਂ ਹਰ ਸਿੱਖ ਪ੍ਰਚਾਰ ਕਿਹਦਾ ਕਰਨਾ, ਵਾਹਿਗੁਰੂ ਜੀ ਦੇ ਘਰ ਵੱਲ ਦਾ ਆਉਣ ਦਾ, ਕਿਸੇ ਵਿਅਕਤੀ ਦਾ ਨਹੀਂ। ਸਤਿਗੁਰੂ ਦੀ ਵਡਿਆਈ ਕਰਨ ਦੀ ਆਦਤ ਪਾਈਏ, ਹੁੰਦਾ ਨੀ ਐਸਾ ਸਮਾਂ ਮਿਲਦਾ ਜਦੋਂ ਵੀ ਕੱਚੇ ਖੂਨ ਦਾ ਉਦੋਂ ਆਪਣੇ ਦੁੱਖ ਸੁੱਖ ਹੀ ਸਾਂਝੇ ਕਰਦੇ ਰਹਿ ਜਾਈਦਾ ਹੈ, ਕਿਸੇ ਦੂਸਰੇ ਦੀਆਂ ਗਲਤਾਂ ਵੱਲ ਧਿਆਨ ਕਰੀਦਾ ਹੈ, ਉਹ ਸਮਾਂ ਚੰਗੇ ਪਾਸੇ ਲਾ ਕੇ ਤੇ ਪਲਾ ਪੁੰਦਾ। ਜਸ ਸੁਣਿਆ ਇਨੇ ਤੁਹਾਡੇ ਵਰਗੀਆਂ ਸੰਗਤਾਂ ਕੋਲੋਂ ਸਤਿਗੁਰੂ ਦੀ ਸੁਣੀ ਮਹਿਮਾ ਵਡਿਆਈ, ਜੀ ਲਲਚਾਇਆ ਮੈਂ ਵੀ ਜਾਵਾਂ। ਕਹਿਣ ਲੱਗਾ ਜੀ ਮੈਂ ਮਹਿਮਾ ਸੁਣ ਕੇ ਆਪ ਜੀ ਦੇ ਦਰ ਤੇ ਪਹੁੰਚਿਆ ਤਾਂ ਜਦੋਂ ਕੋਈ ਸਤਿਗੁਰੂ ਜੀ ਦੇ ਘਰ ਵੱਲ ਜੋੜਦਾ ਉਹਨੂੰ ਬਹੁਤ ਵੱਡਾ ਫਲ ਸਤਿਗੁਰੂ ਦਿੰਦੇ ਨੇ। ਕੋਈ ਇੱਕ ਰੂਹ ਵੀ ਤੁਹਾਡੇ ਸਾਡੇ ਕਹਿਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਜੁੜ ਜਾਵੇ, ਕੋਈ ਸੰਗਤ ਵਿੱਚ ਆ ਜਾਏ, ਕੋਈ ਪਾਠ ਕਰਨ ਲੱਗ ਪਵੇ ਗੁਰੂ ਕੇ ਪਿਆਰਿਓ, ਕੋਈ ਅੰਮ੍ਰਿਤ ਧਾਰੀ ਹੋ ਜਾਵੇ, ਕੋਈ ਕੇਸ ਰੱਖ ਲਵੇ, ਕੋਈ ਸ਼ਰਾਬ ਛੱਡ ਦੇਵੇ, ਕੁਝ ਵੀ ਉਹ ਇੱਕ ਕਦਮ ਪੁੱਟੇ ਤੁਹਾਡੇ ਸਦਕਾ ਸਤਿਗੁਰੂ ਨਿਰੰਕਾਰ ਦੇ ਕੋਲੋਂ ਬੜੀਆਂ ਵੱਡੀਆਂ ਬਖਸ਼ਾਂ ਮਿਲਦੀਆਂ ਨੇ। ਜੋੜਨ ਦਾ ਫਲ ਬੜਾ ਏ ਤੇ ਤੋੜਨ ਦਾ ਪਾਪ ਬੜਾ ਏ। ਤੋੜਨ ਵਾਲੀ ਦੁਨੀਆ ਬਹੁਤ ਭਰੀ ਪਈ, ਜੇ ਜੋੜਨ ਵਾਲੇ ਕੋਈ ਵਿਰਤੇ ਮਿਲਦੇ ਨੇ ਚਾਹ ਤੇ ਰੱਖੀਏ ਨਾ, ਜੋੜਨ ਜੋੜਾਣ ਦਾ ਕੰਮ ਵਾਹਿਗੁਰੂ ਕਰੇਗਾ ਜਦੋਂ ਭਾਵਨਾ ਰੱਖਾਂਗੇ। ਸੋ ਮਹਿਮਾ ਸੁਣੀਏ, ਕਹਿਣ ਲੱਗਾ ਸਤਿਗੁਰੂ ਮੈਂ ਜਸ ਸੁਣ ਕੇ ਆਇਆ, ਮੈਨੂੰ ਮਾਰਗ ਤੇ ਪਾਓ, ਸਿੱਖੀ ਧਾਰਨ ਕਰਾਂ ਫਕੀਰੀ ਧਾਰਨ ਕਰਾਂ ਤੇ ਗ੍ਰਸਤ ਵਿੱਚ ਪੈ ਜਾਵਾਂ।
ਗੋਹਰਾ ਬੋਲੇ ਕਿਰਪਾ ਨਿਧਾਨ ਤਬ ਪ੍ਰਥਮ ਕਰੋ ਅਸ ਕਾਜ, ਅਮਰੀਲੇ ਅਰਦਾਸ ਤੁਮ ਗਮਨੋ ਪੂਰ ਨਿਆਸ।
ਸਤਿਗੁਰੂ ਕਹਿਣ ਲੱਗੇ ਤੂੰ ਇੰਜ ਕਰ ਪਿਆਰ ਵਾਲਿਆ, ਤੂੰ ਆਇਆ ਜੀ ਆਇਆ ਨੂੰ ਸਾਡਾ ਇੱਕ ਕੰਮ ਹੈ, ਪਹਿਲਾਂ ਉਹ ਤੂੰ ਕੰਮ ਕਰਕੇ ਆਸ ਤੈਨੂੰ ਕਿਸੇ ਨਗਰ ਭੇਜਦੇ ਆਂ ਤੇ ਜਦੋਂ ਤੂੰ ਵਾਪਸ ਮੁੜੇਗਾ ਨਾ ਸਾਡਾ ਕਾਰਜ ਕਰਕੇ ਫਿਰ ਤੈਨੂੰ ਤੇਰੇ ਇਸ ਸਵਾਲ ਦਾ ਜਵਾਬ ਦੇਵਾਂਗੇ।
ਆਉ ਭਾਈ ਬਸੈ ਸਿੱਖ ਅਮਕ
ਸਤਿਗੁਰੂ ਜੀ ਨੇ ਕਿਸੇ ਪਿੰਡ ਭੇਜਿਆ ਤੇ ਸਿੱਖ ਦਾ ਨਾਮ ਦੱਸਿਆ, ਕਹਿੰਦੇ ਪਿੰਡ ਪੁੱਛ ਕੇ ਨਾਮ ਪੁੱਛ ਕੇ ਉਹ ਸਾਡੇ ਪਿਆਰ ਵਾਲਾ ਇੱਕ ਸਿੱਖ ਸਿੱਖੀ ਕਮਾ ਰਿਹਾ ਏ। जाओ तुसी उदे घर चले जाओ।
जिसका प्रथमा रुपया लेकर पाछे भोजन अच्छे घर
कह लगे उचे जाना किवें में सतगुरु समझाउंदे ने कहना की ते वापस किवें मुड़ना है। आखन लगे ओदे घर जाके साडा हुक्म सुनाई सिखा सतगुरु गुरु नानक साहिब पिता जी ने भेजे आए 200 रुपये चाहिए ने ते उन्हां कोलो 200 रुपया पहला रहना उन्हां तेनू प्रसाद छकाना प्रसादा बाद भी छकना पहला 200 रुपया लेके आना है। इन्हां गल्लां नू जदों असीं काले जे मन तल वेखांगे ना एहो जे प्रसंगां नू ते बहुता लाभ नहीं पुंदा। लोकी आपस विच तर्क वितर्क बात ते बात छेड़ लैंदे ने पर जेकर इस नू धीरज नाल वेखोगे ते बहुत वड्डे सिद्धांत मिलदे ने बहुत वड्डे गुरु कृपा को गुण मिलणगे। सतगुरु जी जिहड़े ढल रहे ने ना पहली गल प्यारियो वेखो कि सतगुरु जी नू जिन वाकई 200 रुपये की लोड़ है जिन्हां दे बचना विच ही सारी माया वरत रही है उन्हें की करने 200 रुपये जां 2 करोड़ उन्हां लई इक्को गल है। पर उहदे घर तलना फिर उस तों बाद यह कहना प्रसाद बाद भी छकना है फिर गुरु के प्यारे उपर पैके लैके वापस आओ ते जवाब देंगे। ये कहानी की है कि अज भी जो कोई सतगुरु की सिक्खी नूं धारण करके उहदियां मेहरां लैणा चाहेगा सतगुरु एहो जी राह ते तोरणगे जेड़ा कुछ असीं पुछांगे असीं चाहने आ असीं सवाल पुछिए ते सतगुरु जी ना वड्डी तों वड्डी गल दा इंज ही जवाब दे देण जिवें तुसीं चौंक च खलो ते राह पुछो ना भई असां ने मार्ग नूं गुरु घर जाणा है ते केड़ी सड़क ते अगला इक मिंट लांदा है तुसी पुछदे हो गुरु के प्यारे किस होर गुरु स्थान दा राह अगला एक मिनट च दसदा है। असी रब दी गल विच पुछ गया जी तुरिया पद किनू कहिंदे जरा दस दो का जानते जानदे ये दसो का सहज अवस्था किनू आखी दिए हजार वस्तु किनू कही दिए। गुरु के प्यारे हो पहली गल ते मेरे वर्गिया नू पुछना जिन्हां दा एक तालिक नहीं कह दूसरा जे किसी पूरन नू भी आपां जाके पुछांगे ते उहदा जवाब किस तरह को देंगे इन्हां गल्लां दा। बड़े काले आ असीं हर चीज नू जानन लई जिहड़ी चीज जाननी सी उधर नहीं तुरदा मनवा जानना सी इको नाम नू घुट के अपने किरदे च सामना सी बस ਉਹਨੂੰ ਨਹੀਂ ਘੁੱਟਦੇ ਹੋਰ ਕੋਈ ਪਹਿਲਾਂ ਹੀ ਸਾਰਾ ਕੁਝ ਪੁੱਛੀ ਪਚਾਈ ਜਾਣਾ। ਸਤਿਗੁਰੂ ਜੀ ਨੇ ਹੁਣ ਕਿਰਪਾ ਕਰਨੀ ਹੁੰਦੀ ਹੈ ਹਰ ਚੀਜ਼ ਦਾ ਜਵਾਬ ਦੇਣ ਲਈ ਪਹਿਲਾਂ ਉਸ ਪਲ ਤੇ ਸਤਿਗੁਰੂ ਲਿਆਉਣਗੇ ਜਦੋਂ ਸਮਝਣ ਜੋਗੇ ਹੋਵਾਂਗੇ ਫਿਰ ਗੁਰੂ ਕੇ ਪਿਆਰੋ ਚੀਜ਼ ਦੀ ਸਮਝ ਆਏਗੀ। ਮੈਂ ਕਈ ਵਾਰ ਸਾਂਝ ਕਰਦਾ ਜੇ ਤੂੰ ਰਾਤ ਨੂੰ ਅੱਜ ਮੈਨੂੰ ਖਿਮਾ ਕਰਿਆ ਜੇ ਪ੍ਰੋਫੈਸਰ ਪੂਰਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਚੱਲੇ ਨੇ ਡਾਕਟਰ ਗੁਰੂ ਕੇ ਪਿਆਰਿਓ ਕਿਰਪਾਲ ਸਿੰਘ ਜੀ ਹੋਰ ਗੁਰੂ ਕੇ ਲਾਲ ਬਹੁਤ ਸਨ ਜਿਹੜੇ ਉਹਨਾਂ ਦੇ ਕੈਰ ਪਿਆਰ ਵਿਚ ਸੀ ਉਹਨਾਂ ਨੇ ਘਟਨਾ ਲਿਖੀ। ਪ੍ਰੋਫੈਸਰ ਖਾਲਸਾ ਕਾਲਜ ਪੜ੍ਹਾਉਂਦਾ ਏ ਉਹਨਾਂ ਪ੍ਰੋਫੈਸਰ ਪੂਰਨ ਸਿੰਘ ਨੇ ਭਾਈ ਵੀਰ ਸਿੰਘ ਜੀ ਦੀ ਕਵਿਤਾ ਦੀ ਭੂਮਿਕਾ ਲਿਖੀ ਭੂਮਿਕਾ ਦੇ ਜਿਹੜੇ ਸ਼ਬਦ ਲਿਖੇ ਇੰਨੇ ਉੱਚੇ ਤਲ ਤੋਂ ਲਿਖੇ ਨੇ ਸੁਰਤੀ ਦੇ ਮੰਡਲ ਤੋਂ ਉਹਨਾਂ ਨੇ ਕਿਧਰੇ ਜਾਣਾ ਸੀ ਜਦੋਂ ਸਟੇਸ਼ਨ ਤੇ ਅੰਮ੍ਰਿਤਸਰ ਸਾਹਿਬ ਆਏ ਤੇ ਆਉਂਦਿਆਂ ਸਾਰ ਉਹਨਾਂ ਵੇਖਿਆ ਵੀ ਪ੍ਰੋਫੈਸਰ ਪੂਰਨ ਸਿੰਘ ਆਏ ਨੇ ਕਿੱਥੇ ਦਿੱਲੀ ਚੱਲੇ ਕਹਿੰਦੇ ਅੱਜ ਸੋਹਣਾ ਸਬੱਬ ਬਣਿਆ ਏ ਉਹਨਾਂ ਨੇ ਵੇਖਿਆ ਕਿ ਗੱਡੀ ਵਿਚ ਉਹ ਫਸਟ ਕਲਾਸ ਦੇ ਡੱਬੇ ਵਿਚ ਨੇ ਪ੍ਰੋਫੈਸਰ ਸਾਹਿਬ ਨੇ ਪੈਸੇ ਦੇ ਕੇ ਉਸੇ ਡੱਬੇ ਸੀਟ ਲੈ ਲਈ ਤੇ ਕਹਿਣ ਲੱਗੇ ਜਿਵੇਂ ਬੜੇ ਚਿਰ ਤੋਂ ਤੁਹਾਡੀ ਸੰਗਤ ਚਾਹੁੰਦਾ ਸਾਂ ਅੱਜ ਵਾਹਿਗੁਰੂ ਨੇ ਸਬੱਬ ਬਣਾਇਆ ਏ ਇਸ ਲਈ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਸੀ। ਪ੍ਰੋਫੈਸਰ ਪੂਰਨ ਸਿੰਘ ਕਹਿਣ ਲੱਗੇ ਜੀ ਜ਼ਰੂਰ ਪੁੱਛੋ। ਆਖਣ ਲੱਗੇ ਮੈਂ ਭਾਈ ਵੀਰ ਸਿੰਘ ਦੀਆਂ ਕਵਿਤਾ ਖਾਲਸਾ ਕਾਲਜ ਵਿਚ ਪੜ੍ਹਾ ਰਿਹਾ ਤਾਂ ਫੇਰ ਉਸ ਪੜ੍ਹਾਉਂਦਿਆਂ ਮੈਂ ਡਿਊਟੀ ਉਹਦੀ ਜਿਹੜੀ ਤੁਸੀਂ ਇੱਕ ਭੂਮਿਕਾ ਲਿਖੀ ਕਵਿਤਾ ਦੀ ਉਹ ਇੰਨੀ ਉੱਚੀ ਮੈਂ ਪੜ੍ਹਾਉਂਦਾ ਜ਼ਰੂਰ ਹਾਂ ਪਰ ਅਸਲ ਵਿੱਚ ਮੈਨੂੰ ਵੀ ਨਹੀਂ ਸਮਝ ਆ ਰਹੀ ਕਿ ਇੰਨੇ ਉੱਚੇ ਮੰਡਲ ਚ ਤੁਸੀਂ ਜਾ ਕੇ ਜਿਹੜੀਆਂ ਚੀਜ਼ਾਂ ਨੂੰ ਛੂੰਹਦੇ ਹੋ। ਮੈਂ ਚਾਹੁੰਦਾ ਵਾ ਤੁਸੀਂ ਮੇਰੇ ਕੋਲ ਖੁਲਾਸਾ ਕਰੋ, ਮੈਂ ਉਸ ਚੀਜ਼ ਨੂੰ ਮੰਨਣਾ ਚਾਹੁੰਦਾ ਵਾ ਜਿਹੜੀ ਤੁਸੀਂ ਲਿਖੀ ਏ, ਤੇ ਅੱਜ ਤੁਸੀਂ ਉਹਦੀ ਵਿਆਖਿਆ ਕਰਕੇ ਦੱਸੋ ਮੈਨੂੰ ਆਪ। ਪ੍ਰੋਫੈਸਰ ਪੂਰਨ ਸਿੰਘ ਕਹਿਣ ਲੱਗੇ ਠੀਕ ਏ ਦੱਸਦੇ ਆ। ਉਹ ਉਹਨਾਂ ਨੇ ਨੇਤਰ ਬੰਦ ਕਰ ਲਏ ਤੇ ਉਸੇ ਸੀਟ ਤੇ ਬੈਠੇ ਸਨ, ਉਸੇ ਅੜੋਲ ਅਵਸਥਾ ਵਿਚ ਟਿਕ ਗਏ। ਦੂਸਰੇ ਪ੍ਰੋਫੈਸਰ ਪੁੱਛਣ ਲਈ ਉਤਾਵਲੇ ਕਰਨ, ਜਦੋਂ ਗੱਡੀ ਚੱਲ ਪਈ ਇਹਨਾਂ ਉਡੀਕਿਆ ਕੋਈ 15-20 ਮਿੰਟ ਅੱਧਾ ਘੰਟਾ ਲੰਘਿਆ। ਉਡੀਕਦਿਆਂ ਉਡੀਕਦਿਆਂ ਜਲੰਧਰ ਤੱਕ ਪਹੁੰਚ ਗਈ ਗੱਡੀ, ਪਰ ਪ੍ਰੋਫੈਸਰ ਪੂਰਨ ਸਿੰਘ ਨੇ ਨਾ ਆਪ ਖੋਲੀ, ਨਾ ਆਪਣੀ ਜ਼ੁਬਾਨ ਖੋਲੀ, ਨਾ ਸ਼ਰੀਰ ਖਿਲਾਇਆ, ਉਡੀਕਦਾ ਰਹਿ ਗਿਆ। ਸਿਆਣਾ ਸੀ ਆਦਮੀ ਪੁੱਛਣ ਵਾਲਾ ਵੀ, ਕਾਲਾ ਆਦਮੀ ਤੇ 2 ਮਿੰਟ ਨੀ ਉਡੀਕੇਗਾ, ਕਿਉਂਕਿ ਉਹਨੇ ਬਾਹਰ ਜਾ ਕੇ ਕਿਸੇ ਨੂੰ ਦੱਸਣਾ ਇਹਨੂੰ ਕੁਝ ਨੀ ਜੇ ਆਉਂਦਾ। ਮੈਂ ਪੁੱਛਿਆ ਐਵੇਂ ਗਿਆਨੀ ਬਣੇ ਫਿਰਦੇ ਨੇ, ਕਿਉਂਕਿ ਉਹਨੂੰ ਕਾਹਲੀ ਲਈ ਤੁਹਾਡੇ ਇਹ ਸਰਟੀਫਿਕੇਟ ਦੇਣ ਦੀ। ਗੁਰੂ ਕੇ ਪਿਆਰਿਓ, ਰੱਬ ਦੀ ਕਹਾਣੀ ਚਾਹੇ ਦੁਨੀਆਂ ਦਾ ਕੋਈ ਗੈਰ ਅਵਚਨ ਹੋਵੇ, ਉਹਦੇ ਲਈ ਧੀਰਜ, ਉਹਦੇ ਲਈ ਸਮਝਣ ਵਾਲੀ ਮਤ ਚਾਹੀਦੀ। ਜਿਹੜਾ ਸਵਾਲ ਪੁੱਛਦੇ, ਸਵਾਲ ਤੇ ਨਿੱਕਾ ਜਿਹਾ ਨਿਆਣਾ ਵੀ ਕਰ ਲਏਗਾ 5 ਸਾਲ ਦਾ, ਉਹ ਪਤਾ ਨੀ ਕਿੰਨਾ ਕੁਝ ਪੁੱਛਦਾ ਏ, ਤੁਹਾਨੂੰ ਪੁੱਛਦਾ ਏ, ਤੁਹਾਨੂੰ ਨੀ ਆਉਂਦੇ। ਤੁਸੀਂ ਕਿਸੇ ਡਾਕਟਰ ਕੋਲ, ਕਿਸੇ ਗਿਆਨੀ ਕੋਲ, ਵਿਦਵਾਨ ਕੋਲ ਲੈ ਜਾਂਦੇ ਹੋ। ਬੱਚਾ ਤੇ ਅਜੇ ਇੱਕ ਸਵਾਲ ਪੁੱਛਦਾ, ਤੁਸੀਂ ਜਵਾਬ ਦੇਣ ਲੱਗਦੇ ਹੋ, ਉਹਨਾਂ ਚੋਂ 10 ਹੋਰ ਪੁੱਛ ਲੈਂਦਾ ਏ ਬੱਚਾ ਨੀ। ਵੱਡੇ ਵੀ ਆਹ ਕੁਝ ਹੀ ਕਰਦੇ ਨੇ ਪਿਆਰਿਓ, ਗੁਰਮਤ ਨੂੰ ਸਮਝਣ ਲਈ ਵੱਡੇ ਵੀ ਇਸ ਤਰ੍ਹਾਂ ਕਾਹਲੀ ਨਾਲ, ਇੱਕ ਨੀ, 2 ਨੀ, 4 ਨੀ, ਬਸ ਹੇਠ ਉੱਤੇ ਸਵਾਲਾਂ ਦੀ ਬੁਛਾੜ ਏ। ਇਹ ਕਾਲੇ ਮਨ ਦੀ ਨਿਸ਼ਾਨੀ ਹੁੰਦੀ ਕੈਦ। ਜਦੋਂ ਉਹ ਧੀਰ ਨਾਲ ਉਡੀਕਦੇ ਰਹੇ, ਹੋਇਆ ਕਿ ਉਹਨਾਂ ਦੇ ਦਰਸ਼ਨ ਕਰ ਕਰਕੇ ਉਹਨਾਂ ਪੁੱਛਣ ਵਾਲੇ ਦਾ ਵੀ ਅੰਦਰ ਟਿਕਣਾ ਸ਼ੁਰੂ ਹੋ ਗਿਆ। ਜਦੋਂ ਟਿਕਣਾ ਸ਼ੁਰੂ ਹੋਇਆ ਗੁਰੂ ਕੇ ਪਿਆਰਿਓ, ਤੇ ਉਸ ਵਕਤ ਇਹਨਾਂ ਨੇ ਆਖਿਆ ਹੁਣ ਬੋਲਣਗੇ, ਹੁਣ ਜਾਣਦੇ ਨੇ ਕੋਈ ਰਸ ਦੇ ਆਨੰਦ ਲੈ ਰਹੇ ਨੇ। ਅੰਬਾਲੇ ਤੱਕ ਉਡੀਕਦੇ ਰਹੇ, ਪਰ ਹੁਣ ਉਡੀਕ ਮੁੱਕ ਗਈ ਤੇ ਉਹ ਵੀ ਪੁੱਛਣ ਵਾਲਾ ਵੀ ਨੇਤਰ ਬੰਦ ਕਰਕੇ ਅੰਦਰੋਂ ਸਿਮਰਨ ਵਿੱਚ ਚਲਾ ਗਿਆ। ਦਿੱਲੀ ਉਤਰ ਕੇ ਕੇਵਲ ਇੰਨਾ ਹੀ ਜਵਾਬ ਦਿੱਤਾ, ਮੁਆਫ ਕਰਨਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ, ਜਿਵੇਂ ਬੜੀ ਕੋਸ਼ਿਸ਼ ਕੀਤੀ ਏ ਉਸ ਜਗ੍ਹਾ ਤੇ ਸੁਰਤੀ ਲੈ ਚੱਲਾਂ ਜਿੱਥੋਂ ਸਤਿਗੁਰੂ ਨੇ ਉਸ ਦਿਨ ਭੂਮਿਕਾ ਲਿਖਾਈ ਸੀ, ਪਰ ਨਹੀਂ ਗੱਲ ਬਣੀ। ਕਹਿੰਦੇ ਫੇਰ ਕਿਧਰੇ ਸਤਿਗੁਰੂ ਲਿਜਾਣ ਕੇ ਤੇ ਉਹਦਾ ਜਵਾਬ ਦਿਆਂਗੇ। ਉਹਨਾਂ ਦਾ ਸਿਰ ਚੁੱਕਿਆ, ਕਹਿੰਦੇ ਜਵਾਬ ਦੇ ਵੀ ਗਏ ਤੇ ਬਾਹਰੋਂ ਫਿਰ ਅੱਗੋਂ ਪਰਦਾ ਪਾ ਲਿਆ। ਕੀ ਜਵਾਬ ਸੀ ਪਿਆਰਿਓ? ਕੁਛ ਗੱਲਾਂ ਉਹ ਹੁੰਦੀਆਂ ਨੇ ਜਿਹੜੀਆਂ ਸ਼ਬਦਾਂ ਵਿੱਚ ਪਾ ਕੇ ਅਸੀਂ ਇੱਕ ਦੂਸਰੇ ਨੂੰ ਉਹਦੀ ਵਿਆਖਿਆ ਕਰ ਸਕਦੇ, ਸੁਣ ਸਕਦੇ ਆ। ਇੱਕ ਉਹ ਨੇ ਜਿਹੜਾ ਕਿ ਉਹਦਾ ਜਵਾਬ ਕੇਵਲ ਕੇਵੇ ਉਸ ਰਸ ਵਿੱਚ ਖੁਦ ਵੀ ਗੁਣੂੰਦ ਹੋ ਜਾਣਾ ਤੇ ਪੁੱਛਣ ਵਾਲਾ ਵੀ ਉਸ ਰਸ ਵਿੱਚ ਚਲਾ ਜਾਵੇ, ਪਿਆਰੇ ਉਹਦਾ ਜਵਾਬ ਉਹ ਹੀ ਹੁੰਦਾ ਏ। ਉਹ ਕਹਿਣ ਲੱਗੇ ਖੁਦ ਮੈਨੂੰ ਅੱਜ ਅੰਦਰੋਂ ਹੀ ਉਸ ਤਲ ਤੇ ਲੈ ਕੇ, ਉਹ ਬਾਹਰੋਂ ਕੁਝ ਕਹਿਣ ਦੀ ਲੋੜ ਕੋਈ ਨਹੀਂ ਤੇ ਪੁੱਛਣ ਵਾਲਾ ਵੀ ਉਸ ਰਸ ਵਿੱਚ ਜਾ ਕੇ ਹੁਣ ਜਦੋਂ ਕਿਸੇ ਕੋਲ ਗੱਲ ਕਰੇਗਾ ਤੇ ਉਹ ਵੀ ਅੱਗੋਂ ਇਸੇ ਤਰ੍ਹਾਂ ਦੇ ਸਬਕ ਦੇਖੇਗਾ। ਗੁਰੂ ਸਵਾਰਿਓ, ਇਸ ਰਾਹ ਨੂੰ ਸਮਝ ਕੇ ਫਿਰ ਕਿਸੇ ਗੱਲ ਦਾ ਖੰਡਨ ਕਰਿਆ ਕਰੀਏ ਜਾਂ ਮੰਡਨ ਕਰਿਆ ਕਰੀਏ, ਪਤਾ ਹੋਵੇ ਕਿ ਕਹਾਣੀ ਕਿਹਦੀ ਪਾ ਰਹੇ ਆ। ਅੱਜ ਸਤਿਗੁਰੂ ਜੀ ਨੇ ਇਹ ਜਿਹੜੇ ਪ੍ਰਸੰਗ ਨੇ ਨਾ, ਭਾਈ ਇਹ ਐਪੋ ਜਿਹੇ ਵਰਤਾਏ ਨੇ ਜਿਹਦੇ ਨਾਲ ਅੰਦਰ ਨੂੰ ਸਾਨੂੰ ਸਮਝੌਤਾ ਨੀ, ਧੀਰਜ ਨਾਲ ਸਮਝ ਆਏਗੀ। ਸਾਹਿਬ ਕਹਿਣ ਲੱਗੇ 200 ਰੁਪਇਆ ਲੈਣਾ ਏ, ਪ੍ਰਸ਼ਾਦਾ ਬਾਅਦ ਵਿੱਚ ਛਕਣਾ ਏ, ਵਾਪਸ ਮੁੜੇਗਾ ਤੇ ਜਵਾਬ ਦੇਵਾਂਗੇ। ਇਹ ਕਹਾਣੀ ਇੱਕ ਨਵੀਂ ਉਹਦੇ ਸਾਹਮਣੇ ਖੜੀ ਕਰ ਦਿੱਤੀ ਏ। ਸਤਿਗੁਰੂ ਜੀ ਨੇ ਜਿਹੜੀਆਂ ਸਾਡੀਆਂ ਪਹਿਲਾਂ ਸੋਚਾਂ ਦੀਆਂ ਕਹਾਣੀਆਂ ਨੇ ਨਾ, ਉਹਨਾਂ ਨੂੰ ਮੇਟਣਾ ਹੁੰਦਾ ਏ। ਅਸੀਂ ਚਾਹੁੰਦੇ ਹਾਂ ਕਈ ਵਾਰ ਉਸੇ ਕਹਾਣੀ ਉਸੇ ਸੋਚ ਦੇ ਮੁਤਾਬਕ ਕਿ ਸਤਿਗੁਰੂ ਜੀ ਕੋਲੋਂ ਕੋਈ ਰਹਿਮਤ ਲੈ ਸਕੀਏ। ਜੇ ਉਹ ਸੋਚ ਵਿੱਚੋਂ ਮਿਲਦੀ ਹੋਵੇ ਉਹ ਤੇ ਸਾਡੇ ਕੋਲ ਪਹਿਲਾਂ ਕਹਿ ਹੀ ਏ, ਉਹ ਤਾਂ ਬਦਲਣੀ ਏ। ਉਹ ਮਨ ਸਾਡਾ ਛੱਡਣਾ ਨੀ ਕਈ ਵਾਰ ਚਾਹੁੰਦਾ, ਪਰ ਸਤਿਗੁਰੂ ਛੁਡਾ ਦਿੰਦੇ ਕਨ
ਬਾਹਰੋਂ ਹਟ ਕਰਿਆ ਮੈਂ ਇਹ ਉਤ ਕਰੇ ਹਮ ਕਬ ਹੈ ਬਤਾਵੇਂ।
50 ਸਿੱਖਾਂ ਤੂੰ ਵਾਪਸ ਮੁੜੇਗਾ ਅਸੀਂ ਤੇਰਾ ਜਵਾਬ ਦੇਵਾਂਗੇ।
ਹੁਕਮ ਨਾਮ ਲੈ ਕਰ ਵਹਵਾਸੂ ਸ਼ੀਘਰ ਗਏ ਤਾਹੇ ਸਿੱਖ ਪਾਸੂ।
ਹੁਕਮਨਾਮਾ ਲਿਆ ਤੇ ਇਹਨੇ ਬੜੀ ਛੇਤੀ ਨਾਲ ਇਹ ਬਚਨ ਨੂੰ ਮੰਨਿਆ ਤੇ ਤੁਰ ਪਿਆ।
ਪਾਤਸ਼ਾਹ ਘਰ ਤੇ ਨਿਰ ਧਨ ਸੋਈ ਕਬ ਕਬ ਭੋਜਨ ਪ੍ਰਾਪਤ ਹੋਈ।
ਹੁਣ ਜਿਹੜੇ ਘਰ ਘੱਲਿਆ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਉਸ ਘਰ ਦੇ ਬਾਹਰਲੇ ਹਾਲਤ ਇਹ ਨੇ ਭਈ ਉਸ ਘਰ ਵਿਚ ਗਰੀਬੀ ਬਹੁਤ ਏ, ਕਦੇ ਪ੍ਰਸ਼ਾਦਾ ਮਿਲਦਾ ਕਦੇ ਨਹੀਂ ਮਿਲਦਾ। ਦੇਖੋ ਕਵੀ ਜੀ ਨੇ ਕੈਸੀ ਬਣਤਰ ਬਣਾਈ ਏ, ਕਿਧਰੇ ਅਮੀਰ ਲੋਕਾਂ ਦਾ ਅੰਦਰ ਦਿਖਾਇਆ ਭੀ ਉਹ ਸਿੱਖੀ ਕਿਵੇਂ ਅੰਦਰ ਟਿਕਾਂਦੇ ਨੇ, ਕਦੇ ਵਿਦਵਾਨਾਂ ਦਾ, ਕਦੇ ਗੁਰੂ ਕੇ ਪਿਆਰੇ ਆਮ ਜਗਿਆਸੂ ਦਾ, ਕਈ ਵਾਰ ਇੱਕ ਛੋਟੇ ਜਿਹੇ ਭਾਵਨਾ ਵਾਲਿਆਂ ਦਾ। ਪਰ ਅੱਜ ਹੁਣ ਇਹ ਦਰਸ਼ਨ ਕੱਲ ਤੋਂ ਹੋ ਰਹੇ ਨੇ ਜਿਨ੍ਹਾਂ ਕੋਲ ਬਾਹਰੋਂ ਗੁਰੂ ਕੇ ਪਿਆਰ ਉਹ ਗਰੀਬੀ ਏ, ਪਰ ਅੰਦਰੋਂ ਸਤਿਗੁਰੂ ਲਈ ਕਿਤਨਾ ਵਿਸ਼ਵਾਸ ਭਰੋਸਾ ਸਿਦਕ ਹੋਏਗਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਵੱਡੀ, ਇਹ ਜਿਸ ਘਰ ਗਿਆ ਉਸ ਘਰ ਦੇ ਹਾਲਾਤ ਪਿਆਰ ਉਹ ਰੋਟੀ ਵੀ ਨੀ ਪੂਰੀ ਪੱਕ ਦੇ
ਕਹਿ
ਇਸ ਘਰ ਵਿਚ ਨਾ ਤਿੰਨ ਮੈਂਬਰ ਵਸਦੇ ਨੇ, ਇੱਕ ਸਿੱਖ ਆਪ ਰਹਿੰਦਾ ਉਹਦੀ ਧਰਮ ਪਤਨੀ ਤੇ ਤੀਸਰੀ ਉਹਦੀ ਜਵਾਨ ਬੱਚੀ ਕਹਿ।
ਹੁਕਮ ਸੋ ਨਾਮਾ ਦੀਆ ਗੁਰਤਾ ਪ੍ਰੇਮ ਕਰ ਬੰਦ ਹੈ ਤਬ।
ਜਦੋਂ ਸਤਿਗੁਰੂ ਜੀ ਦਾ ਹੁਕਮ ਨਾਮਾ ਆਇਆ ਗੁਰੂ ਕੇ ਪਿਆਰਿਓ, ਉਹਨੂੰ ਵੇਖ ਕੇ ਇਹ ਸਿੱਖ ਨੂੰ ਚਾਹ ਜਾ ਚੜ ਗਿਆ, ਬੜੇ ਪ੍ਰੇਮ ਸ਼ਰਧਾ ਨਾਲ ਭਰ ਗਿਆ ਤੇ ਕਹਿ ਮੇਰੇ ਜੇ ਗਰੀਬਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਯਾਦ ਕੀਤਾ ਏ, ਇੰਨੇ ਲੋਕਾਈ ਵਿਚੋਂ ਸਤਿਗੁਰੂ ਜੀ ਨੂੰ ਮੇਰੀ ਯਾਦ ਏ, ਮੇਰੇ ਕਿੱਡੇ ਵੱਡੇ ਭਾਗ, ਮੈਂ ਕਿਤਨਾ ਕਰਮਾਂ ਵਾਲਾ
ਸਾਦਰਸੋਂ ਕਹਿ ਮੰਚ ਬਸਾਏ ਕਰਨ ਪਖਾਰੇ ਕਰ ਵਹ ਪਾਏ।
ਕਹਿਣ ਲੱਗੇ ਸਤਿਗੁਰੂ ਜੀ ਦੇ ਘਰੋਂ ਆਉਣ ਕਰਕੇ ਸਿੱਖ ਨੂੰ ਬੜੇ ਆਦਰ ਨਾਲ ਮੰਜੇ ਤੇ ਬਿਠਾਇਆ, ਉਹਦੇ ਚਰਨ ਧੋਤੇ। ਇਹ ਤਾਂ ਹੁਣ ਹੀ ਅਸੀਂ ਅਡਵਾਂਸ ਅਡਵਾਂਸ ਜੀ ਨੂੰ ਕੂਕਦੇ ਆ, ਉਹਨੇ ਸਾਡੇ ਘਰਾਂ ਦੇ ਪਿਆਰੀਆਂ ਪਰੰਪਰਾ ਨੂੰ ਵੀ ਖੋਹ ਲਿਆ ਏ, ਨਾ ਇੱਕ ਦੂਸਰੇ ਬਜੁਰਗਾਂ ਦੀ ਗੋਡੀ ਕੱਚ ਲਾਣ ਦਈਏ। ਪਹਿਲਾਂ ਗੁਰੂ ਕੇ ਪਿਆਰ ਤੋਂ ਪਤਾ ਜੀ ਹੱਥ ਛੋਟਾ ਵੱਡਿਆਂ ਦੇ ਪੈਰੀ ਕੱਚ ਲਾਂਦਾ ਸੀ, ਗੋਡੀ ਹੱਥ ਲਾਣਾ ਵੱਡਿਆਂ ਨੇ ਅਸੀਸਾਂ ਦੇਣੀਆਂ। ਸਾਧ ਸੰਗਤ ਜਦੋਂ ਮਹਿਮਾਨ ਨੇ ਆਉਣਾ ਵੱਡਿਆਂ ਨੇ ਤੇ ਆਪਣੇ ਪਿੰਡਾਂ ਵਿਚ ਉਹਨਾਂ ਨੇ ਗਰਮ ਪਾਣੀ ਨਾਲ ਕਹਿਣਾ ਪਹਿਲਾਂ ਪੈਰ ਧੋ ਲਓ, ਸੁਕਾਵਟ ਲੈ ਜੇਗੀ। ਪੈਦਲ ਚੱਲ ਕੇ ਆਉਂਦੇ ਸਨ, ਜੇ ਨਹੀਂ ਸੁਕਾਵਟ ਮਿੱਟੀ ਘੱਟਾ ਉਤਰ ਜਾਏਗਾ। ਉਹਦੇ ਨਾਲ ਪਿਆਰ ਵੱਧਦਾ ਸੀ, ਇੱਕ ਦੂਸਰੇ ਦੇ ਨੇੜੇ ਕੋਈ ਦਾਸ ਪਿਆਰਿਓ। ਹੁਣ ਇੱਕ ਦੂਸਰੇ ਦੇ ਸਾਹਮਣੇ ਝੁਕਣਾ ਵੀ ਗਿਆ, ਗਲ ਲੱਗ ਕੇ ਮਿਲਣਾ ਵੀ ਗਿਆ, ਦੂਰੋਂ ਹੀ ਖਾਏ ਖਾਏ ਹੁੰਦੀ ਫਿਰਦੀ ਪਿਆਰਿਓ। ਉਹ ਖਾਇਕਾ ਸੱਚੀ ਮੁੱਚੀ ਦੀ ਖਾਇਕਾ ਬਣ ਗਈ ਕੋਈ ਕਹਿ, ਕਿਧਰੇ ਬਾਬਾ ਕਹਿ ਬਾਇਕ ਦੀ ਬਾਂਹ ਬਣ ਗਈ ਤੇ ਕਿਧਰੇ ਕਾਇਕ ਦੀ ਕਾਇਕਾ ਬਣ ਚੁੱਕੀ। ਸ਼ਬਦਾਂ ਦੀ ਨੀ ਗੱਲ ਕਰ ਰਿਹਾ, ਜਿਹੜੇ ਅੰਦਰ ਦੁੱਖ ਸੁੱਖ ਵਰਤਰੇ ਮੈਂ ਉਹਦੀ ਗੱਲ ਕਰ ਰਿਹਾ ਵਾ ਪਿਆਰਿਓ। ਇਹ ਜਦੋਂ ਖਾਸ ਕਰਕੇ ਗੁਰਸਿੱਖਾਂ ਨੇ ਆਉਣਾ ਉਦੋਂ ਤਾਂ ਚਰਨ ਧੋਣੇ ਵਿਸ਼ੇਸ਼ ਤੌਰ ਤੇ ਬਣਦਾ, ਇੱਕ ਮਹਿਮਾਨ ਇੱਕ ਸਤਿਗੁਰੂ ਦਾ ਪਿਆਰਾ ਆਵੇ ਤੇ ਕਿਉਂ ਨੀ ਚਾਹ ਚੜੇਗਾ। ਸਿੱਖ ਨੇ ਉੱਚੀ ਜਗ੍ਹਾ ਤੇ ਬਿਠਾਇਆ, ਚਾਵਾਂ ਨਾਲ ਚਰਨ ਧੋਤੇ ਕਨ
ਬਹੁਰ ਕਯੋ ਭੋਜਨ ਕਰ ਲਿਜੈ।
ਸਿੱਖ ਨੇ ਬਿਨੇ ਕੀਤੀ ਗਰੀਬ ਨਿਵਾਜ ਪਿਤਾ ਦੇ ਘਰੋਂ ਆਉਣ ਵਾਲਿਆਂ ਮੈਂ ਤੇਰਾ ਕਿਵੇਂ ਸ਼ੁਕਰ ਗੁਜ਼ਾਰ ਕਰਾਂ, ਤੁਸੀਂ ਪੈਦਲ ਚੱਲ ਕੇ ਆਇਓ, ਤੁਸੀਂ ਥੱਕੇ ਹੋ ਜਿੱਥੇ ਹੁਣ ਚਰਨ ਧੋਤੇ ਨੇ ਆਰਾਮ ਮਿਲੇਗਾ। ਮੈਂ ਚਾਹੁੰਦਾ ਤੁਸੀਂ ਪਹਿਲਾਂ ਪ੍ਰਸ਼ਾਦ ਛਕੋ ਰੁੱਖਾ ਮਿੱਸਾ ਜੋ ਸਾਡੇ ਘਰ ਗੁਰੂ ਦਾ ਬਖਸ਼ਿਆ ਏ, ਫਿਰ ਤੁਸੀਂ ਆਰਾਮ ਕਰਨਾ।
ਸਿੱਖ ਸੋ ਕਿਸਨੇ ਬਚਨ ਲਾਏ ਗੁਰ ਕੋ ਹੁਕਮ ਨਾ ਭੋਜਨ ਖਾਏ।
ਹੁਣ ਜਿਹੜਾ ਆਇਆ ਹੁਕਮ ਲੈ ਕੇ ਉਹ ਕਹਿਣ ਲੱਗਾ ਨਹੀਂ ਪਿਆਰ ਵਾਲਿਆ ਤੇਰਾ ਭਲਾ ਹੋਵੇ, ਮੈਨੂੰ ਸਤਿਗੁਰੂ ਜਿਨ੍ਹੇ ਭੇਜਿਆ ਉਹਨਾਂ ਨੇ ਹੁਕਮ ਇਹ ਲਾਇਆ ਸੀ ਤੇ ਪਹਿਲਾਂ ਆ ਹੁਕਮਨਾਮੇ ਦੇ ਜਿਹੜਾ ਪਕੜਾਣਾ ਏ ਤੇ ਪਹਿਲਾਂ ਇਹ ਦੇਵੇਗਾ ਇਹ ਕਾਰਜ ਹੋਏਗਾ ਤੇ ਬਾਅਦ ਵਿਚ ਭੋਜਨ ਲੰਗਰ ਪਾਣੀ ਛਕਣਾ ਤੈ
ਹੋਰ ਬਸਰਬ ਦਰਬ ਕੋਲੇ ਪਾਛੇ ਤੇ ਘਾਇ ਅਚਨ ਕਰੇ।
ਕਹਿਣ ਲੱਗੇ ਇਹ ਸੁਖਮਨਾਥਾ ਸਾਹਿਬ ਜੀ ਦੇ ਅੰਦਰ ਲਿਖਿਆ 200 ਰੁਪਇਆ ਲਿਆਉਣਾ ਏ। ਪਹਿਲਾਂ 200 ਰੁਪਇਆ ਸਤਿਗੁਰੂ ਜੀ ਦਾ ਹੁਕਮ ਏ ਤੁਹਾਡੇ ਤੋਂ ਲੈਣ ਦਾ ਤੇ ਬਾਅਦ ਵਿਚ ਹੁਕਮ ਏ ਪ੍ਰਸ਼ਾਦਾ ਛਕਣ ਦਾ। ਕੋਈ ਲੱਗਦੀ ਗੱਲ ਕੋਈ ਵੱਡੀ? ਬਹੁਤ ਵੱਡੀ ਗੱਲ ਇਹ ਹੈ ਜੋ ਸਾਡਾ ਮਨ ਸੋਚਦਾ ਮਨ ਤੋਂ ਉਲਟ ਲਜਾਣਾ ਏ ਸਤਿਗੁਰੂ ਜੀ ਨੇ। ਮਨ ਸਾਨੂੰ ਦੁਨੀਆਦਾਰੀ ਵਿਚ ਖਿੱਚਦਾ ਏ, ਸਤਿਗੁਰੂ ਜੀ ਨੇ ਉਧਰੋਂ ਸਾਡਾ ਪਾਸਾ ਪਰਤਾ ਕੇ ਵਾਹਿਗੁਰੂ ਜੀ ਦੇ ਘਰ ਵੱਲ ਲੈ ਕੇ ਜਾਣਾ ਹੁੰਦਾ ਏ। ਦਾਸ ਤੋਂ ਪਹਿਲਾਂ ਕੀਰਤਨੀਆਂ ਕੀਰਤਨ ਕਰ ਰਹੇ ਸਨ, ਪੰਕਤੀ ਉਹਨਾਂ ਨੇ ਅਸਤਾਈ ਦੀ ਰੱਖੀ ਸੀ, ਕੰਚਨ ਸਿਉਂ ਪਾਈ ਐ ਨਹੀਂ ਤੋਲ, ਕੰਚਨ ਕਹਿੰਦੇ ਸੋਨੇ ਨੂੰ, ਕਹਿੰਦੇ ਆਪਣੇ ਬਰਾਬਰ ਸੋਨਾ ਤੋਲ ਕੇ ਦਾਨ ਕਰ ਦਿਓ ਤੇ ਵਾਹਿਗੁਰੂ ਨਹੀਂ ਜੇ ਮਿਲਣਾ ਫਿਰ ਕਿਵੇਂ ਮਿਲਣਾ ਏ। ਕਿੱਡਾ ਵੱਡਾ ਬਚਨ ਸੀ ਮਨ ਦੇ ਰਾਮ ਲਿਆ ਕੈ ਮੋਲ। ਕਹਿਣ ਲੱਗੇ ਸੋਨਾ ਨਹੀਂ, ਆ ਅੰਦਰੋਂ ਆਪਣਾ ਕੱਲਾ ਮਨ ਦੇ ਦਿਓ ਤੇ ਉਹਦੇ ਬਦਲੇ ਵਾਹਿਗੁਰੂ ਤੁਹਾਡੇ ਘਰ ਆ ਕੇ ਪੱਕਾ ਹੀ ਬਹਿ ਜਾਏਗਾ। ਜਿਵੇਂ ਬੱਲੇ ਨੇ ਆਖਦਾ ਸੀ ਨਾ, ਬੱਲੇ ਨੂੰ ਪੁੱਛਿਆ ਸੀ ਕਿ ਰੱਬ ਕਿਵੇਂ ਪਾਉਣਾ, ਜਵਾਬ ਸੀ ਕਿ ਉਹਦਾ ਕੀ ਪਾਉਣਾ ਰੱਬ ਦਾ ਕੀ ਪਾਉਣਾ। ਪੁੱਟਦੇ ਸਨ ਗੰਢੇ ਕੋ ਕਹਿੰਦਾ ਚੋਣ, ਕਹਿੰਦੇ ਪੁੱਟਦੇ ਇੱਕ ਸ਼ਬਦ ਵਰਤਿਆ, ਇਧਰੋਂ ਪੁੱਟਣਾ ਤੇ ਉਧਰ ਲਾਉਣਾ ਕੰਮ ਸੌਖਾ ਹੀ ਜਾਪਦਾ ਏ। ਪੱਟੋ ਕਾ ਦੁਨੀਆਂ ਚ ਧਿਆਨ ਲਾ, ਉਹ ਜ਼ੋਰ ਜਿੰਨਾ ਮਰਜੀ ਭਾਈ ਸੁਰਤੀ ਨੂੰ ਮੈਂ ਪਰਿਵਾਰ ਵਿਚ ਜਾਂ ਦੁਨੀਆਦਾਰੀ ਦੀ ਐਵੇਂ ਉਹਨਾਂ ਖਿਆਲਾਂ ਚ ਨਹੀਂ ਜਾਣ ਦੇਣਾ, 10 ਮਿੰਟ ਨਹੀਂ ਅਸੀਂ ਉਧਰੋਂ ਪੁੱਟ ਸਕਦੇ, ਰੱਬ ਤੇ ਉਦੋਂ ਹੀ ਮਿਲ ਜਾਏਗਾ ਜਦੋਂ ਉਧਰੋਂ ਪੁੱਟੀ ਗਈ ਬਿਰਤੀ। ਪਰ ਪੁੱਟਣਾ ਹੀ ਤੇ ਔਕਾ ਹੀ ਨਾ ਪਿਆਰਿਓ, ਸ਼ਬਦ ਤੇ ਛੋਟਾ ਜਿਹੀ ਵੀ ਇਧਰੋਂ ਪੁੱਟਣਾ ਤੇ ਇਧਰੋਂ ਲਾਣਾ ਕੋਈ ਸੌਖੀ ਖੇੜੇ, ਇਹਦੇ ਲਈ ਕਈ 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 ਜਨਮ ਲੱਗ ਜਾਂਦੇ ਨੇ। ਦੁਨੀਆਦਾਰੀ ਦੀ ਸੋਚ ਪੁੱਟ ਕੇ ਰੱਬ ਵੱਲ ਨੂੰ ਆਪਣਾ ਧਿਆਨ ਲਾਣਾ। ਅੱਜ ਇਸੇ ਤਰ੍ਹਾਂ ਇਹ ਬੱਚਿਆਂ ਨੇ ਮਨ ਦੇਣਾ ਤੇ ਉਹਦੇ ਬਦਲੇ ਵਾਹਿਗੁਰੂ ਜੀ ਦਾ ਮਿਲ ਜਾਣਾ। ਜਦੋਂ ਮਨ ਦੇ ਦਿਆਂਗੇ ਸਾਡੇ ਕੋਲ ਰਹਿ ਕੀ ਜਾਣਾ, ਕਹਿ ਕੁਝ ਵੀ ਨਹੀਂ, ਤੇ ਜਦੋਂ ਕੁਝ ਨਹੀਂ ਰਹਿਣਾ ਸਾਹਿਬ ਕਹਿੰਦੇ ਉਦੋਂ ਵਾਹਿਗੁਰੂ ਆਪ ਆਏਗਾ। ਜਿੰਨਾ ਚਿਰ ਸਾਡੇ ਕੋਲ ਕੁਝ ਕਹਿ ਨਾ ਓਨਾ ਚਿਰ ਉਹ ਨਹੀਂ ਆਉਂਦਾ, ਉਹਦਾ ਸੁਭਾਅ ਨਹੀਂ ਹੈ। ਜਦੋਂ ਇਹਦੇ ਅੰਦਰ ਕੁਝ ਨਹੀਂ ਰਹਿ ਜਾਏਗਾ ਉਦੋਂ ਉਹ ਆਏਗਾ। ਹੋਇਆ ਕੀ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਕਲਾ ਪ੍ਰਤਾਣੀ ਏ। ਕਹਿਣ ਲੱਗੇ 200 ਰੁਪਇਆ ਪਹਿਲਾਂ ਪ੍ਰਸ਼ਾਦਾ ਬਾਅਦ ਵਿਚ ਛਕਣਾ ਥੈ। ਇਹ ਗਰੀਬੜਾ ਸਿੱਖ ਬਾਹਰੋਂ ਅੰਦਰੋਂ ਉੱਚੀਆਂ ਸੁੱਚੀਆਂ ਵਰਤੀਆਂ ਵਾਲਾ ਦੰਗ ਰਹਿ ਗਿਆ ਇਹ ਸ਼ਬਦ ਸੁਣ ਕੇ ਵੀ ਮੇਰੇ ਘਰ ਤਾਂ 2 ਰੁਪਇਆਂ ਦਾ ਪ੍ਰਬੰਧ ਨਹੀਂ, ਜੋੜਨ ਦੀ ਤੇ ਬੜੀ ਔਖੀ ਗੱਲ, ਸਾਨੂੰ ਕੇਵਲ ਪ੍ਰਸ਼ਾਦ ਹੀ ਮਿਲ ਜਾਵੇ ਰੋਜ਼ ਤੇ ਅਸੀਂ ਸ਼ੁਕਰ ਮਨਾਉਂਦੇ ਹਾਂ, ਜੋੜਨ ਦੀ ਤੇ ਕਹਾਣੀ ਕੋਈ ਨਹੀਂ, ਕਟਤਾ ਵੀ ਨਹੀਂ। ਪਰ 200 ਰੁਪਇਆ ਸਤਿਗੁਰੂ ਜੀ ਦਾ ਹੁਕਮ ਸੁਣ ਕੇ ਚੁੱਪ ਕਰ ਗਿਆ। ਚੁੱਪ ਦੇ ਅੰਦਰ ਅਰਦਾਸ ਛਿੜ ਪਈ ਅੰਦਰੋਂ ਅੰਦਰ, ਬਾਹਰੋਂ ਲੱਗਦਾ ਏ ਕੋਈ ਚਿੰਤਾ ਏ, ਕਿਉਂਕਿ ਅੰਦਰੋਂ ਸਾਹਿਬਾ ਮੈਂ ਜਾਣਦਾ ਵਾ ਜੇ ਮੈਂ ਤੇਰੀ ਨਿਗਾਹ ਦੀ ਚੱਲੀ ਆ ਗਿਆ ਵਾ ਤੇ ਮੈਂ ਪ੍ਰਵਾਨ ਕੌਣ ਆਈ, ਮੈਨੂੰ ਖੁਸ਼ੀ ਏ ਮੈਨੂੰ ਚਾਹੇ, ਪਰ ਜਿਹੜਾ ਅੱਜ ਪਰਚਾ ਪਾਇਆ ਏ ਮੇਰੀ ਕੀ ਔਕਾਤ ਇਹਦੇ ਚੋਂ ਪਾਸ ਹੋਵਾਂ ਜੇ ਤੂੰ ਆਪ ਨਾ ਮਦਦ ਕਰੇ ਤਾਂ। ਪਿਆਰਿਓ ਇੱਕ ਨਾ ਬਚਨ ਪੜਿਆ ਜੀ ਧਿਆਨ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ 1100 ਅੰਗ ਤੇ ਜਾ ਕੇ ਗਰੀਬ ਨਿਵਾਜ ਪਿਤਾ ਜੀ ਬਚਨ ਕਰਦੇ ਨੇ 1100 ਜਾਂ 1101 ਦੇ ਉੱਪਰ। ਸਾਹਿਬਾਂ ਦਾ ਬਚਨ ਏ, ਜਦੋਂ ਕੋਈ ਇਸ ਰਾਹ ਤੇ ਤੁਰਦਾ ਏ ਵਾਹਿਗੁਰੂ ਉਹਨੂੰ ਅੰਦਰੋਂ ਜਿਹੜੀ ਮੇਰ ਦੇ ਦਰਸ਼ਨ ਕਰਾਉਂਦੇ ਨੇ ਨਾ, ਉਹ ਹੈ ਉਹਦੀ ਮੇਰਾ ਵਾਲੀ ਦ੍ਰਿਸ਼ਟੀ ਜਦੋਂ ਪੈਂਦੇ, ਉਹਨੂੰ ਜਦੋਂ ਕਿਸੇ ਨੂੰ ਮਿਲਦੀ ਏ ਨਾ ਤੇ ਕਹਿੰਦੇ ਉਹਦੀ ਮੰਗ ਕੋਵੇ ਭਾਈ ਉਹ ਦ੍ਰਿਸ਼ਟੀ ਨਾ ਸਤਿਗੁਰੂ ਤੇਰੀ ਮੇਰ ਵਾਲੀ ਮੇਰੇ ਤੋਂ ਪਰਾਂ ਹੋਵੇ, ਮੈਨੂੰ ਇਹਦੇ ਬਦਲੇ ਜੇ ਉਹ ਦ੍ਰਿਸ਼ਟੀ ਮਿਲੀ ਰਵੇ। ਪਰ ਨਾਲ ਕੀ ਮਿਲੇ, ਸਹਿ ਨੰਗੇ ਨਹਿ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੂੜ ਨਾ ਦੁੱਖ, ਨਾਨਕ ਪ੍ਰੀ ਪਖੰਡੋ ਸ਼ੁਭ ਦ੍ਰਿਸ਼ਟ। ਜੇ ਪਰਮਾਤਮਾ ਦੀ ਸ਼ੁਭ ਦ੍ਰਿਸ਼ਟੀ ਪੈਂਦੀ ਏ ਕਹਿੰਦੇ ਸੈਂਕੜੇ ਵਾਰ ਇਸ ਤਨ ਨੂੰ ਨੰਗੀ ਰੱਖਣਾ ਪਵੇ, ਭਾਵ ਕਿਤਨੀ ਗਰੀਬੀ ਕੱਪੜਾ ਨਾ ਕੋਲ ਪੋਵੇ। ਕਹਿਣ ਲੱਗੇ ਸੈਂਕੜੇ ਵਾਰ ਇਤਨੀ ਨੰਗ ਕੋਲ ਪੋਵੇ, ਲੱਖਾਂ ਵਾਰ ਭੁੱਖੇ ਰਹਿਣਾ ਪਵੇ, ਲੱਖਾਂ ਭੁੱਖਾਂ ਨੂੰ ਇਕੱਠਿਆਂ ਕਰ ਲਈਏ, ਨੰਗੇ ਨੂੰ ਭਾਵ ਗਰੀਬੀ ਇਤਨੀ ਹੋਵੇ, ਦੁੱਖੇ ਕੋਟ ਨਾ ਦੁੱਖ ਪਿਆਰਿਓ। ਬਹੁਤ ਸਾਰੇ ਦੁੱਖ ਜਿਹੜੇ ਇਸ ਦੁਨੀਆਦਾਰੀ ਦੇ ਉਹ ਵੀ ਕੱਚੇ ਕਰੋੜਾਂ ਦੀ ਗਿਣਤੀ ਵਿੱਚ ਹੋ ਜਾਣ, ਕਹਿੰਦੇ ਉਹ ਸਾਰਾ ਕੁਝ ਤਾਂ ਵੀ ਚੰਗਾ ਲੱਗੇਗਾ ਜੇਕਰ ਪਿਆਰੇ ਸਤਿਗੁਰੂ ਦੀ ਮਿਹਰ ਭਰੀ ਦ੍ਰਿਸ਼ਟੀ ਤੁਹਾਡੇ ਨਾਲ ਹੈ। ਜੇ ਉਹ ਨਾ ਲੈਣਾ ਤੇ ਕਹਿੰਦੇ ਨੰਗ ਭੁੱਖ ਹੈ ਤੇ ਦੁੱਖ ਵੀ ਪਰਵਾਹ ਨੇ। ਗੁਰੂ ਰਾਮਦਾਸ ਪਿਤਾ ਜੀ ਨੇ ਤਾਂ ਬਚਨ ਕੀਤੇ ਨੇ ਨਾ, ਉਹ ਤਾਂ ਕਹਿੰਦੇ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਪੀ ਤੁਝੇ ਧੀਆਂ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਹੁਣ ਉੱਚੇ ਬਚਨ ਲਿਖੇ ਨੇ, ਇਹ ਚ ਸਿੱਖ ਤੇ ਵਰਤ ਰਹੇ ਨੇ, ਪਰ ਇਹ ਵੀ ਨਹੀਂ, ਇਸ ਤੋਂ ਅਗਲੀ ਕਹਾਣੀ ਹੈ ਨਾ ਗੁਰੂ ਕੇ ਪਿਆਰਿਓ। ਹੁਣ ਨੰਗ ਤੇ ਭੁੱਖ ਦਾ ਦੁੱਖ ਤੇ ਸਹਿ ਰਹੇ ਨੇ, ਖੁਸ਼ ਨੇ, ਕੋਈ ਗਿਲਾ ਨਹੀਂ, ਪਰ ਹੁਣ ਇਹ ਵੱਡਾ ਪਰਚਾ ਵੀ 200 ਸਤਿਗੁਰੂ ਕਹਿੰਦੇ ਸਾਨੂੰ ਭੇਜੋ। ਜਦੋਂ ਕਈ ਘਰ ਨੰਗ ਭੁੱਖ ਹੈ ਤੇ ਪੈਸੇ ਦਾ ਤੇ ਕੋਈ ਪ੍ਰਬੰਧ ਕਈ ਨਹੀਂ, ਹੁਣ ਗੁਰੂ ਕੇ ਪਿਆਰਿਓ ਉਸ ਵਕਤ ਇਹ ਉਹਦੇ ਨਾਲੋਂ ਵੀ ਅਗਲਾ ਪਰਚਾ ਆਈ। ਮੈਂ ਬੇਨਤੀ ਕਰਾਂ ਸਤਿਗੁਰੂ ਇਹਨਾਂ ਪੰਚਮ ਪਿਤਾ ਦੇ ਬਚਨ ਨੇ ਉਹਦਾ ਦੂਸਰਾ ਪੱਖ ਦੱਸ ਦੇਣੇ। ਕਹਿੰਦੇ ਸੁਖ ਸਮੂਹਾ ਭੋਗ ਹੈ ਹੁਣ ਸਵਾਈ ਉਹ ਤਣੀ, ਨਾਨਕ ਖੱਪੋ ਰੋਗ ਮ੍ਰਿਤਕ ਨਾਮ ਵਿਖੋਣਿਆ। ਜਦੋਂ ਸਮਝ ਨਹੀਂ ਖੁੰਦੀ ਉਦੋਂ ਤੇ ਸਾਡਾ ਮਨ ਕਹਿੰਦਾ ਹੈ ਨਾ ਵੀ ਅਸੀਂ ਤਾਂ ਮਹਾਰਾਜ ਜੀ ਦੇ ਰਾਹ ਤੇ ਚੱਲਣਾ ਏ, ਸਾਡੀ ਆ ਗਰੀਬੀ ਕੱਟੀ ਜਾ ਪੈਸੇ ਟਕੇ ਦੀ। ਪਰ ਦੂਸਰੇ ਪਾਸੇ ਜਦੋਂ ਕਿਸੇ ਨੂੰ ਸੋਝੀ ਪੈ ਗਈ ਉਦੋਂ ਉਹਦੀ ਮੰਗ ਖੋਰ, ਹੁਣ ਇਧਰ ਕੀ ਏ। ਕਹਿੰਦੇ ਬੰਦੇ ਕੋਲ ਸਾਰੇ ਸੁੱਖ ਦੇ ਸਾਧਨ ਕੋਲ ਹੋਣ, ਬਹੁਤ ਸਾਰੀ ਜ਼ਮੀਨ ਦਾ ਮਾਲਕ ਹੋਵੇ, ਇਹ ਜੇਕਰ ਉਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਉਹ ਜਪਦਾ, ਉਹਨੂੰ ਇੰਜ ਸਮਝਿਆ ਜੇ ਇਹਨੂੰ ਸਾਰੇ ਰੋਗ ਲੱਗ ਪਏ ਨੇ, ਇਹਦੇ ਵਰਗਾ ਬਿਮਾਰ ਆਦਮੀ ਹੋਰ ਕੋਈ ਨਹੀਂ ਦੁਨੀਆ ਵਿੱਚ। ਕਹਿਣ ਲੱਗੇ ਇਹ ਤਾਂ ਜਿਉਂਦੀ ਮਰ ਗਿਆ ਜੇ, ਉਹਨੂੰ ਦੁਨੀਆ ਕਹਿੰਦੀ ਬਈ ਸੁੱਖ ਨਾਲ ਪੈਸਾ ਟਕਾ ਬਹੁਤ ਹੋਣ ਕਾਰਨ ਸਾਰਾ ਕੁਝ ਕੋਲ ਏ, ਕਹਿੰਦੇ ਕੁਝ ਵੀ ਨੀ ਰੋਹ ਦੇ ਪੱਲੇ। ਹੁਣ ਦੇਖੋ ਇੱਥੇ ਇਹ ਨੰਗ ਭੁੱਖ ਤੋਂ ਬਾਅਦ ਸਤਿਗੁਰੂ ਜੀ ਨੇ ਹੁਕਮ ਲਾ ਦਿੱਤਾ 200 ਰੁਪਇਆ ਲਿਆਉਣਾ। ਸਤਿਗੁਰੂ ਜੀ ਕਿਉਂ ਇਹੋ ਜਿਹੇ ਹੁਕਮ ਵਰਤਾ ਰਹੇ ਨੇ? ਕਿਉਂਕਿ ਕਿਸੇ ਉੱਚੇ ਮੰਜ਼ਿਲ ਤੇ ਲਿਜਾਣਾ ਉਹਨੂੰ ਜਿਹਨੇ ਸਵਾਲ ਪੁੱਛਿਆ ਏ, ਉਹਨੂੰ ਤੇ ਕੇਵਲ ਸਿੱਖਿਆ ਮਿਲਣੀ ਏ, ਪਰ ਜਿਹਦੇ ਘਰ ਗੁਰੂ ਨਾਨਕ ਦਾ ਹੁਕਮ ਚਲਾ ਗਿਆ ਪਿਆਰੇ ਉੱਚੇ ਕਿਹੜੀ ਚੀਜ਼ ਦੀ ਘਾਟ ਰਹਿਣੀ ਏ? ਪਰ ਘਾਟ ਪੂਰੀ ਕਰਨ ਲਈ ਸਤਿਗੁਰੂ ਪਹਿਲਾਂ ਕਿਵੇਂ ਕਸਵੱਟੀਆਂ ਲਾ ਰਹੇ ਸਨ? ਗਰੀਬ ਨਵਾਜ ਪਿਤਾ ਨੂੰ ਅੰਦਰੋਂ ਹੀ ਅਰਦਾਸਾਂ ਕਰਕੇ ਕਹਿੰਦਾ ਸਤਿਗੁਰੂ ਹੁਣ ਮੈਂ ਕਿਵੇਂ ਕਰਾਂ? ਇਹ ਹੁਕਮ ਵੀ ਜਰੂਰ ਪਾਲਣਾ ਏ, ਇਹ ਆ ਜਿਹੜਾ ਪ੍ਰਣ ਕੀਤਾ ਏ ਸਤਿਗੁਰੂ ਜੀ ਉਹ ਸਿੱਖੀ ਨਾਲ, ਉਹਨੂੰ ਨੀ ਮੈਂ ਕਰੋ ਜਾਣ ਦੇਣਾ ਤੇ ਕਹਿ ਦੇਣਾ ਭਾਈ ਸਤਿਗੁਰੂ ਮੇਰੇ ਕੋਲ ਕੁਝ ਨਹੀਂ। ਸਤਿਗੁਰੂ ਨੂੰ ਕੋਈ ਜਰੂਰ ਦਿਸਦੇ ਨਾ ਮੇਰੇ ਘਰ ਚੀਜ਼ ਜਿਹੜਾ ਉਹਨਾਂ ਭੇਜਿਆ ਹੁਕਮ ਭਾਈ 200 ਰੁਪਇਆ ਚਾਹੀਦਾ ਹੈ, ਹੁਣ ਆਪਣੇ ਘਰ ਵੱਲ ਝਾਤ ਮਾਰਦਾ ਕਹਿ ਘਰ ਵਿੱਚ ਝਾਤ ਮਾਰਦਾ ਕੋਈ ਘਰ ਚ ਇਹੋ ਜਿਹਾ ਸਮਾਨ ਹੈ ਜਿਹੜਾ ਮੈਂ ਵੇਚ ਸਕਾਂ ਤੇ ਵੇਚ ਕੇ ਇਹ ਮੈਨੂੰ ਉਹਦੇ ਬਦਲੇ ਪੈਸੇ ਮਿਲ ਜਾਣ, ਕੋਈ ਮੰਜਾ, ਕੋਈ ਬਿਸਤਰਾ, ਕੋਈ ਭਾਂਡਾ ਟੀਂਡਾ, ਪਿਆਰੇ ਇਹੋ ਜਿਹੇ ਘਰ ਗਹਿਣੇ ਤੇ ਹੋਣੇ ਕੀ ਨੇ? ਜਿਹੜੇ ਬਾਹਰ ਦੀਆਂ ਮੁੱਢਲੀਆਂ ਲੋੜਾਂ ਨੇ ਉਹ ਵੀ ਨਹੀਂ ਗੁਰੂ ਕੇ ਪਿਆਰਿਓ ਕੁਝ ਨੀ ਨਜ਼ਰ ਆਇਆ, ਇਤਨੀ ਗਰੀਬੀ। ਜੀਏ ਕੇਵਲ ਤਨ ਢੱਕਦੇ ਨੇ, ਸ਼ੁਕਰ ਮਨਾਉਂਦੇ ਨੇ, ਪਰ ਦੂਸਰੇ ਪਾਸੇ ਲੱਖਾਂ ਚ ਖੇਡ ਕੇ ਬੰਦਾ ਰੱਬ ਤੇ ਗਿਲੇ ਤੇ ਸ਼ਿਕਵੇ ਕਰਦਾ ਹੈ। ਪਰ ਜਿਹੜੇ ਗਿਲੇ ਸ਼ਿਕਵੇ ਕਰਦੇ ਨੇ ਨਾ, ਰੱਬ ਉਹਨਾਂ ਨੂੰ ਫਿਰ ਇਹੋ ਜਿਹੀ ਜਗ੍ਹਾ ਤੇ ਭੇਜਦਾ ਜਿੱਥੋਂ ਇਹ ਫਿਰ ਆਖਦੇ ਨੇ, ਰੱਬਾ ਦੋ ਵਕਤ ਦੀ ਰੋਟੀ ਦੇ ਦੇ, ਅਸੀਂ ਸਾਰਾ ਉੱਚੇ ਗੁਜ਼ਾਰਾ ਕਰ ਲਾਂਗੇ। ਪਰ ਜਦੋਂ ਕੋਲ ਹੋਵੇ ਉਦੋਂ ਨੀ ਸ਼ੁਕਰ ਮਨਾਉਣਾ, ਸਤਿਗੁਰੂ ਕਿਰਪਾ ਕਰਨ। ਪਿਆਰਿਓ, ਇਹ ਹੁਣ ਇਹਨੇ ਘਰ ਚ ਝਾਤੀ ਮਾਰ ਲਈ, ਇੱਕ ਵੀ ਕੋਈ ਸਮਾਨ ਨੀ ਨਜ਼ਰ ਆਇਆ ਜਿਹਨੂੰ ਵੇਚੇ ਤੇ ਸਾਹਿਬ ਦੀ ਖੁਸ਼ੀ ਲੈ ਸਕੇ।
ਇਹ ਕੰਜਾ ਕੋ ਪੰਚ ਸਹਿ ਪੁੱਤਰ ਸ਼ਾਹ ਇੱਕ ਦੇਖ, ਅਬ ਤੂੰ ਗਰਭ ਪਛਾਣ ਕੇ ਸਿੱਖ ਨਾ ਪੂਰ ਬਲੇਖ।
ਹੁਣ ਇੱਕ ਖਿਆਲ ਅੰਦਰ ਇਹਦੇ ਆ ਰਿਹਾ, ਘਰ ਤੇ ਖਾਲੀ ਏ, ਕੁਝ ਨੀ ਦੇਣ ਨੂੰ ਗੁਰੂ ਕੇ ਪਿਆਰਿਓ, ਤੇ ਅੱਜ ਤੇ 200 ਰੁਪਇਆ ਥੋੜਾ ਜਾਪਦਾ। ਉਸ ਵਕਤ ਵੇਖੋ ਜਦੋਂ ਆਨੇ ਖਾਨੇ ਨੂੰ ਮਨ ਕਣਕ ਮਿਲ ਸਕਦੀ ਸੀ, ਘਿਓ ਗੁਰੂ ਕੇ ਪਿਆਰ ਨੂੰ ਮਿਲ ਜਾਂਦਾ ਸੀ, ਉਦੋਂ 200 ਰੁਪਇਆ ਬਹੁਤ ਤੇ। ਜੇ 20 ਰੁਪਇਆ ਦੀ ਗੱਲ ਕਰਦੇ ਆ ਬਹੁਤ ਤੇ, ਤੇ 200 ਕਿੰਨੇ ਹੋਣਗੇ। ਹੁਣ ਏਡੀ ਵੱਡੀ ਪੂੰਜੀ ਕੌਣ ਦੇਵੇ, ਕੋ ਰੁਪਇਆ 2-4 ਉੱਤੇ ਕਿਸੇ ਕੋਲ ਮੰਗ ਲੈਂਦੇ। ਹੁਣ ਖਿਆਲ ਆਪੇ ਪਾਇਆ ਵਾਹਿਗੁਰੂ ਨੇ, ਕਹਿਣ ਲੱਗੇ, ਇੱਕ ਵਾਰ ਸ਼ਾਹ ਮੇਰੇ ਕੋਲੋਂ ਮੇਰੀ ਧੀ ਦਾ ਰਿਸ਼ਤਾ ਮੰਗਿਆ ਸੀ, ਉਹਨੇ ਆਖਿਆ ਸੀ ਤੇਰੀ ਧੀ ਦੇ ਸ਼ੁਭ ਗੁਣਾਂ ਨੂੰ ਤੱਕਦਾ ਵਾ, ਤੁਹਾਡੇ ਦੋਨਾਂ ਜੀਆਂ ਦੇ ਗੁਣਾਂ ਨੂੰ ਤੱਕਦਾ ਵਾ। ਇਹ ਗੁਣ ਜਿਹੜੇ ਦੈਵੀ ਗੁਣ, ਇਹ ਹਰ ਕਿਸੇ ਨੂੰ ਨੀ ਵੇਖਣੇ ਆਉਂਦੇ, ਕਿਸੇ ਕਿਸੇ ਨੂੰ ਵੇਖਣੇ ਆਉਂਦੇ ਨੇ। ਕਹਿੰਦੇ ਉਹ ਸ਼ਾਹ ਸੀ, ਉਹਨੇ ਮੇਰੀ ਬੱਚੀ ਦਾ ਰਿਸ਼ਤਾ ਮੰਗਿਆ ਸੀ ਤੇ ਕਿਹਾ ਸੀ 500 ਰੁਪਇਆ ਵੀ ਦਿਆਂਗਾ ਤੇ ਮੈਨੂੰ ਇਸ ਧੀ ਦਾ ਰਿਸ਼ਤਾ ਦੇ ਦੇ। ਪਰ ਮੈਂ ਆਖਿਆ ਸੀ ਇਹ ਕਿਵੇਂ ਹੋ ਸਕਦਾ ਸ਼ਾਹ, ਮੈਂ ਪੈਸੇ ਲਵਾਂ ਤੇ ਧੀ ਦਾ ਰਿਸ਼ਤਾ ਕਰਾਂ, ਇਸ ਲਾਲਚ ਨਾਲ ਕੋਈ ਵੱਡੇ ਘਰ ਵਿਆਹੀ ਜਾਏਗੀ। ਪਿਆਰਿਓ, ਇਸ ਸੋਚ ਨੇ ਵੀ ਅੱਜ ਬੜਾ ਨੁਕਸਾਨ ਕੀਤਾ ਏ। ਇਥੋਂ ਦਾ ਤੇ ਮੈਨੂੰ ਬਹੁਤਾ ਪਤਾ ਨਹੀਂ, ਪਰ ਆਪਣੇ ਮੁਲਕ ਦੇ ਅੰਦਰ ਗੁਰੂ ਕੇ ਪਿਆਰਿਓ ਬਹੁਤ ਸਾਰੀਆਂ ਧੀਆਂ ਭੈਣਾਂ ਨੂੰ ਕਿਧਰੇ ਮਿੱਟੀ ਦੇ ਤੇਲ ਨਾਲ ਸੜਨਾ ਪੈਂਦਾ ਤੇ ਕਈਆਂ ਨੂੰ ਘਰ ਬਹਿਣਾ ਪੈਂਦਾ ਤੇ ਕਈਆਂ ਨੂੰ ਕਿਸੇ ਹੋਰ ਤਰੀਕੇ ਨਾਲ ਮਰਨਾ ਪੈਂਦਾ ਏ। ਅਗਲੇ ਇਧਰੋਂ ਮੰਗਦੇ ਕਾਰਨ ਦਾਤ ਦਖੇਡ ਕੇ ਉਹ ਧੀ ਦਾ ਰਿਸ਼ਤਾ ਨੀ ਉਹਦੇ ਨਾਲ, ਕਿੰਨੀ ਕਿੰਨੀ ਪਹੁੰਚੇ ਬਾਹਰੋਂ ਗਏ ਵੀ ਘੱਟ ਕੋਈ ਨੀ ਕਰਦੇ, ਇਹ ਚਾਰ ਹੱਤੀਆਂ ਉਹਦੇ ਨਾਲ ਵੱਧ ਦੁਖੀ ਕਰਦੇ ਨੇ। ਪਿਆਰਿਓ, ਸਤਿਗੁਰੂ ਜੀ ਵੱਲ ਧਿਆਨ ਕਰਿਆ ਕਰੋ, ਜੇ ਤੁਹਾਡੇ ਘਰੋਂ ਦਿੱਤਿਆਂ ਨੀ ਨਾ ਅੰਦਰ ਭਰਿਆ, ਕਿਸੇ ਦਾ ਘਰ ਉਜਾੜ ਕੇ ਮਤ ਸੋਚਣਾ ਸਾਡਾ ਘਰ ਵਸਦਾ ਰਹੇਗਾ। ਕਿਸੇ ਦੇ ਘਰ ਦਾ ਧੀ ਭੈਣ ਲਿਆਉਣ ਤੋਂ ਪਹਿਲਾਂ ਪਿਆਰਿਓ ਉਹਦੇ ਘਰ ਨੂੰ ਚੰਗੀ ਤਰ੍ਹਾਂ ਉਜਾੜ ਕੇ, ਅੰਦਰੋਂ ਤੇ ਉਹ ਦੁਖੀ ਨੇ ਪਰ ਇਸ ਆਸ ਨਾਲ ਕੋਈ ਵੱਡੇ ਘਰ ਵਿਆਹੀ ਜਾਏਗੀ ਸ਼ਾਇਦ ਸੁਖੀ ਵਸੇ। ਜਿਹੜੀਆਂ ਆਂਦਰਾਂ ਨੂੰ ਦੁੱਖ ਦੇ ਕੇ ਧੀ ਲਿਆਂਦੀ, ਜੇ ਉਹਨਾਂ ਆਂਦਰਾਂ ਚੋਂ ਕਦੇ ਅਸੀਸ ਦੀ ਆਸ ਨਾ ਰੱਖਣੀ, ਜਾਂ ਉਹ ਕਿਧਰੇ ਇਹ ਆਖੋ ਵੀ ਸਾਡਾ ਮੁੰਡਾ ਸਾਡਾ ਉਹ ਘਰ ਸੁਖੀ ਵਸ ਜਾਏਗਾ, ਨਹੀਂ। ਪਿਆਰਿਓ, ਇਹ ਤਾਂ ਜ਼ਰੂਰ ਹੈ ਸਤਿਗੁਰੂ ਜੀ ਦਾ ਬਚਨ, ਹਜ਼ੂਰ ਕਹਿੰਦੇ ਜੇ ਸਾਰੇ ਸੁੱਖ ਲੈਣਾ ਚਾਹੁੰਦੇ ਹੋ ਨਾ ਤੇ ਕਿਸੇ ਨੂੰ ਦੁੱਖ ਨਾ ਦਿਆ ਤੇ ਕਿਸੇ ਦੀ ਆਂਦਰ ਨਾ ਦੁਖੀ ਕਰਿਆ ਜੇ। ਜੇ ਸਰਵ ਸੁਖਾਂ ਫਲ ਲੋੜ ਕੇ ਸੋ ਸੱਚ ਕਮਾਵੋ, ਨੇੜੇ ਦੇਖੋ ਪਾਰ ਬ੍ਰਹਮ, ਇੱਕ ਨਾਮ ਧਿਆ ਹਰ ਨਾਮ ਧਿਆਵੋ। ਕਹਿਣ ਲੱਗੇ ਜੇ ਸਾਰੇ ਸੁੱਖ ਲੈ ਨੇ ਨਾ ਤੇ ਇੰਜ ਕਰਿਆ ਜੇ, ਵਾਹਿਗੁਰੂ ਨੂੰ ਨਾ ਉਹਦਾ ਨਾਮ ਜਪਣਾ ਸ਼ੁਰੂ ਕਰੋ ਤੇ ਨਾਲ ਇਹ ਬਚਨ ਕੀਤਾ ਨੀ, ਵਾਹਿਗੁਰੂ ਨੂੰ ਆਪਣੇ ਨੇੜੇ ਵੇਖੋ ਮੈਨੂੰ ਵੇਖ ਰਿਹਾ ਏ, ਤੇ ਅੱਗੇ ਜਾ ਕੇ ਬਚਨ ਕਰਦੇ ਨੇ, ਦੁੱਖ ਨਾ ਦੇਈ ਕਿਸੈ ਜੀ ਪਤ ਸੋ ਘਰ ਜਾਓ, ਕਿਸੇ ਨੂੰ ਦੁੱਖ ਨਾ ਦਿਆ ਜੇ ਤਾਂ ਇੱਜ਼ਤ ਪਤ ਨਾਲ ਸਾਈਂ ਦੇ ਘਰ ਜਾਓਗੇ। ਤੁਸੀਂ ਵੇਖਦੇ ਪਏ ਹੋ, ਕਮਾਲ ਦੀ ਗੱਲ ਇਹ ਹੁੰਦੀ ਏ, ਸਕੇ ਭੈਣ ਭਰਾ ਦਾ ਵਿਆਹ ਏ, ਪਹਿਲੇ ਦਿਨ ਧੀ ਤੋਰਨੀ ਏ, ਉਹੀ ਮਾਂ ਬਾਪ ਤੇ ਭੈਣ ਭਰਾ ਚਿੰਤਾ ਦੀ ਪੰਡ ਲੈ ਕੇ ਫਿਰਦੇ ਨੇ, ਖੁਰੇ ਇਹਨਾਂ ਨੇ ਕੀ ਕੁਝ ਮੰਗਣਾ ਏ, ਖੁਰੇ ਕਿਵੇਂ ਕਰਾਂਗੇ, ਮਾਸੇ ਮਾਸੇ ਦੀਆਂ ਮੁੰਦਰੀਆਂ ਪਵਾਉਣ ਲਈ ਮੰਗਤਿਆਂ ਦੀ ਤਰ੍ਹਾਂ ਉਹ 20 ਕੁ ਅੱਗੇ ਖੜੇ ਕਰਕੇ ਬੈਠਾ ਹੁੰਦਾ ਏ, ਇਹਨੂੰ ਵੀ ਪਾਓ ਇਹਨੂੰ ਵੀ ਪਾਓ, ਕਿਧਰੇ ਭੀਖ ਨੀ ਮੰਗੀ ਜਾਂਦੀ ਜਾ ਕੇ। ਕਿਸੇ ਧੀ ਵਾਲਿਆਂ ਕੋਲ ਜੇ ਕੁਝ ਮੰਗਣੇ, ਸੂਟ ਮੰਗਣੇ, ਕੰਬਲ ਮੰਗਣੇ, ਪਿਆਰੇ ਹੋ, ਫਿਰ ਉਹ ਮੰਗਣ ਤੋਂ ਬਾਅਦ ਕੇਵਲ ਇੱਥੇ ਹੀ ਨਾ ਰੁਕਦੇ, ਖੁਰੇ ਪਿੱਛੋਂ ਕੋ ਤਦ ਅਗਾਂਹ ਜਾਣੇ ਖੈਰ ਗੱਲ ਚੱਲੀ, ਪਰ ਧਿਆਨ ਕਰਿਆ ਕਰੀਏ ਇਹਨਾਂ ਗੱਲਾਂ ਵੱਲ ਗੁਰੂ ਕੇ ਪਿਆਰਿਓ। ਸਾਹਿਬ ਕਹਿੰਦੇ ਨੇ ਦੁੱਖ ਨਹੀਂ ਸੀ ਦੇਣਾ, ਹੁੰਦਾ ਕੀ ਏ, ਪਹਿਲੇ ਦਿਨ ਚਿੰਤਾ ਏ ਕਿ ਕਿੰਨੇ ਭੁੱਖੇ ਨੇ ਮੁੰਡੇ ਵਾਲੇ, ਅਗਲੇ ਦਿਨ ਆਪ ਮੁੰਡਾ ਵਿਉਂ ਜਾਂਦੇ ਤੇ ਉਹੀ ਲਾਲਚ ਦੀਆਂ ਅੱਖਾਂ ਅਗਲੇ ਘਰ ਲੈ ਕੇ ਜਾਂਦੇ। ਇੱਕ ਦਿਨ ਵਿੱਚ ਹੀ ਦੁਨੀਆਂ ਬਦਲ ਕੇ ਖਤ ਹੋ ਗਈ। ਜੇ ਤੁਹਾਨੂੰ ਮੁੰਡੇ ਵਾਲਿਆਂ ਦਾ ਅੱਜ ਦੁੱਖ ਲੱਗਦੇ ਮੰਗਦੇ ਨੇ, ਤੁਸੀਂ ਕੱਲ ਮੁੰਡੇ ਵਾਲ ਬਣ ਕੇ ਅਗਲੇ ਘਰ ਮੰਗਦੇ ਹੋ, ਤੁਹਾਡੇ ਕੋਲ ਫਰਕ ਕੀ ਹੋਇਆ? ਨਹੀਂ, ਅੰਨਾ ਧੁੰਦ ਇੱਕ ਦੂਸਰੇ ਨੂੰ ਵੇਖ ਕੇ ਇੱਧਰ ਤੁਰੇ ਜਾ ਰਹੇ ਆ। ਪਰ ਕਈ ਵਾਰ ਤੁਹਾਡੇ ਵਿੱਚੋਂ ਹੀ ਇਹੋ ਜਿਹੀਆਂ ਬਖਸ਼ੀਆਂ ਰੂਪਾਂ ਮਿਲਦੀਆਂ ਨੇ ਜਿਹੜੇ ਸੱਚਮੁੱਚ ਕਹਿੰਦੇ ਨਹੀਂ ਤੇ ਪੈਣ ਬਣਾਉਂਦੇ ਨੇ, ਤੜੇ ਤੇ ਆਉਂਦੇ ਨੇ, ਕੋਲੋ ਗੁਰੂ ਕੇ ਪਿਆਰ ਉਹ ਲਾ ਕੇ ਪਿਆਰ ਉਹ ਜਦੋਂ ਧੀ ਭੈਣ ਨੂੰ ਘਰ ਤੇ ਆਉਂਦੇ ਨੇ, ਉਸ ਘਰ ਕਦੇ ਗੁਰੂ ਨਾਨਕ ਤੋੜ ਨਹੀਂ ਰਹਿਣ ਦਿੰਦੇ। ਬਰਕਤਾਂ ਬਹੁਤ ਹੁੰਦੀਆਂ ਨੇ, ਪਰ ਇਹਨਾਂ ਸਬਰ ਸੁਣ ਤੋਂ ਖਿੱਚੇ ਇਹਨਾਂ ਗੁਰੂ ਕੇ ਪਿਆਰ ਉਹ ਲਾਲਚ ਵੱਧ ਗਿਆ ਏ। ਕਈ ਵਾਰ ਉਸ ਲਾਲਚ ਵਿੱਚ ਬਰਾਤਾਂ ਵੀ ਅਗਲੇ ਗੁੱਸੇ ਵਿੱਚ ਆ ਕੇ ਮੋੜ ਦਿੰਦੇ ਕਰਨ, ਸਾਰੀ ਜ਼ਿੰਦਗੀ ਦੀ ਸ਼ਰਮਿੰਦਗੀ। ਪਰ ਦੂਸਰੇ ਦੇ ਘਰ ਵਾਪਰੇ ਅਸੀਂ ਕਹਿੰਦੇ ਮਾੜਾ, ਜਦੋਂ ਆਪਣੇ ਘਰ ਆਵੇ ਉਹ ਲਾਲਚ ਦੀ ਅੱਗ ਖੂਬ ਬਾਲਦੇ ਆ। ਗੁਰੂ ਕੇ ਪਿਆਰਿਓ, ਇਹੋ ਜਿਹੇ ਖੂਬੇ ਆ ਕਿ ਪੈਸੇ ਨਾਲ ਰਿਸ਼ਤੇ ਹੋ ਰਹੇ ਨੇ, ਨਾ ਗੁਣ ਵੇਖਣੇ, ਨਾ ਸ਼ਕਲ ਸੂਰਤ ਵੇਖਣਾ, ਕੇਵਲ ਤੇ ਕੇਵਲ ਦੌਲਤ ਸਤਿਗੁਰੂ ਬਖਸ਼ੇ। ਇਧਰੋਂ ਅਸੀਂ ਬਚੀਏ ਗੁਰੂ ਕੇ ਪਿਆਰਿਓ, ਇਧਰ ਕੀ ਹੋ ਰਿਹਾ? ਸਿੱਖੀ ਕਮਾਨ ਦੀ ਗੱਲ ਚੱਲ ਰਹੀ, ਕਮਾਲ ਦੀ ਗੱਲ ਏ। ਗੁਰੂ ਨਾਨਕ ਸਾਹਿਬ ਤੂੰ ਕਿਹੋ ਜੇ ਸਿੱਖ ਪੈਦਾ ਕੀਤੇ ਸਿਦਕ ਹੈ? ਇਹ ਕਹਿੰਦਾ ਮੈਂ ਗਰੀਬ ਹਾਂ, ਪਰ ਸ਼ਾਹ ਨੇ ਕਿਧਰੇ ਇਹ ਕਿਹਾ ਸੀ 500 ਰੁਪਇਆ ਕੋਲੋਂ ਵੀ ਦਿਆਂਗਾ? ਇਹੋ ਜੀ ਦੇਵੀ ਨੂੰ ਆਪਣੇ ਘਰ ਵਿਆਹਣਾ ਚਾਹੁੰਦਾ ਵਾ ਆਪਣੇ ਬੇਟੇ ਨਾਲ। ਅੱਜ ਉਹ ਖਿਆਲ ਪਹਿਲੀ ਵਾਰੀ ਆਇਆ, ਜਿਵੇਂ ਉੱਚੇ ਵਿਆਹ ਦਿੰਦਾ ਸ਼ਾਹ ਦੇ ਉਸ ਬੇਟੇ ਨਾਲ, ਅੱਜ ਉਹ ਪੈਸਾ ਮੈਂ ਪਰਉਪਕਾਰ ਲਈ ਵਰਤਦਾ। ਇੱਕ ਖਿਆਲ ਜੀ ਲਹਿਰ ਦੀ ਘੁੰਮ ਗਈ, ਪਰ ਮੂੰਹ ਤੋਂ ਬੋਲਿਆ ਨਹੀਂ। ਕਹਿ ਕਹਿਣ ਲੱਗੇ ਦੋ ਘੜੀਆਂ ਇਸੇ ਖਾਮੋਸ਼ੀ ਵਿਚ ਚਲੀਆਂ ਗਈਆਂ। ਧਿਆਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ, ਸਾਹਿਬਾ ਮੇਰੀ ਜਿੰਦ ਖਾ ਜਾ ਰੇ, ਮੇਰਾ ਪਰਿਵਾਰ ਖਾ ਜਾ ਰੇ, ਮੈਂ ਰੁਪਇਆ ਕਿੱਥੋਂ ਦਿਆਂ? ਪਰ ਮੈਨੂੰ ਪਤਾ ਤੂੰ ਮੈਨੂੰ ਦੁੱਖ ਦੇਣ ਲਈ ਨਹੀਂ, ਮੇਰੇ ਕਈ ਜਨਮਾਂ ਦੇ ਦੁੱਕੜੇ ਕੱਟਣ ਲਈ ਹੁਕਮ ਭੇਜਿਆ ਏ, ਪਰ ਮੈਨੂੰ ਦੱਸ ਮੈਂ ਕਿੱਥੋਂ ਉਹ ਸੋਚ ਲਿਆਵਾਂ, ਕਿੱਥੇ ਖਤ ਪਾਵਾਂ ਜਿੱਥੋਂ ਰੁਪਈਏ ਮਿਲਣ ਤੇ ਮੈਂ ਤੇਰੀ ਭੇਟ ਕਰਾਂ? ਸਾਹਿਬਾ ਕੋਈ ਬਣਤਰ ਬਣਾ। ਉਹ ਬਣਤਰ ਜਦੋਂ ਕੋਈ ਅੰਦਰੋਂ ਜੁੜ ਕੇ ਉਹਦੇ ਕੋਲ ਬਿਨੇ ਕਰਦਾ ਏ, ਪਿਆਰਿਓ ਅਸੀਂ ਤਾਂ ਇੱਥੇ ਵੀ ਮਾਰ ਖਾਨੇ ਆ, ਕਹਿੰਦੇ ਆ ਦੁੱਖ ਮੈਨੂੰ ਏ ਤੇ ਤੁਸੀਂ ਅੰਦਰ ਜੋੜ ਕੇ ਅਰਦਾਸ ਮੇਰੀ ਕਰੋ। ਹੱਦ ਹੋ ਗਈ, ਭੁੱਖ ਤੁਹਾਨੂੰ ਲੱਗੀ ਤੇ ਦੂਸਰਾ ਜੁੜੇ ਉਹ ਖਾਏ ਤੇ ਕੀ ਬਣੇਗਾ? ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ, ਸੀਨਾ ਇਹਨੂੰ ਵਰਤਣੇ ਪੈਣਾ ਜੇ। ਮਦਦ ਆਪਣੇ ਆਪ ਰੱਬ ਕਰਵਾਏਗਾ ਗੁਰਮੁਖਾਂ ਕੋਲੋਂ, ਜੇ ਅਸੀਂ ਖੁਦ ਆਪ ਉਸ ਭਾਵਨਾ ਵਿੱਚ ਜੀਵਾਂਗੇ। ਖੁਰੇ ਕੋਈ ਮੰਗਤੇ ਦੇ ਰੂਪ ਵਿੱਚ ਆ ਕੇ ਤੁਹਾਡੀ ਅਰਜੋਈ ਕਰ ਜਾਵੇ ਤੇ ਪੂਰੀ ਹੋ ਜਾਵੇ, ਪਰ ਉਹ ਫਕੀਰ ਮੰਗਤਾ ਬਣ ਕੇ ਉਦੋਂ ਆਏਗਾ ਜਦੋਂ ਤੁਸੀਂ ਰੱਬ ਕੋਲ ਮੰਗਤੇ ਬਣੇ ਹੋਵੋਗੇ। ਤੁਸੀਂ ਤੇ ਆਖੋ ਮਨ ਤੇ ਆਖੇ ਮੈਂ ਤਾਂ ਸਿੱਧਰ ਹੀ ਰਹਿਣਾ ਏ, ਪਰ ਕੋਈ ਆਵੇ ਪਿਆਰਿਓ ਦਿਲ ਬਹਿਲਾਣ ਤੂੰ ਮੇਰੇ ਵਰਗੇ ਤੁਹਾਨੂੰ ਕਹਿ ਕੀ ਜਾਂਦੇ ਨੇ ਵੀ ਇਸ ਤਰ੍ਹਾਂ ਕੰਮ ਬਣ ਜਾਂਦਾ ਏ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਿਓ, ਸਤਿਗੁਰੂ ਜੀ ਦੇ ਬਚਨ ਨੂੰ ਮੰਨਿਆ ਕਰੋ। ਸਾਹਿਬ ਕਹਿੰਦੇ ਨੇ ਆਪਣ ਖੱਚੀ ਆਪਣਾ ਆਪੇ ਕਾਜ ਸਵਾਰੀ ਏ। ਇੱਕ ਹਾਲਤ ਤੇ ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਜੇ ਤੁਹਾਡਾ ਮੇਰਾ ਰੱਬ ਨਾਲ ਪ੍ਰੇਮ ਹੀ ਕੋਈ ਨੀ ਤੇ ਸੰਤੋ ਚ ਆ ਕੇ ਕੀ ਕਰਨਗੇ, ਉਸੇ ਉਹ ਕੀ ਮਦਦ ਕਰਨਗੇ? ਬਿਲਕੁਲ ਨਹੀਂ। ਆਪ ਤੁਰੇ ਜਾਂਦੇ ਸਾਂ, ਡੋਲ ਗਏ, ਉਦੋਂ ਰੱਬ ਭੇਜੇਗਾ ਵੀ ਇਹਨੂੰ ਪਕੜ ਕੇ ਤੋਰੀ ਰੱਖਣਾ। ਅਸੀਂ ਚੌਂਕੜਾ ਮਾਰ ਕੇ ਬੈਠੇ ਤੁਰਨਾ ਨੀ, ਕੋਈ ਸਾਨੂੰ ਚੁੱਕ ਕੇ ਲੈ ਜਾਵੇ ਇਹ ਨੀ ਕਦੇ ਵੀ ਪਾਉਣਾ ਪਿਆਰਿਓ। ਹਾਂ ਸਿਦਕ ਭਰੋਸੇ ਪਿਆਰ ਨਾਲ ਭਿੱਜ ਕੇ ਕੋਈ ਆਖੇ ਮੇਰੀਆਂ ਲੱਤਾਂ ਵੀ ਨਹੀਂ ਜੇ ਕੰਮ ਕਰਦੀਆਂ, ਮੇਰੀਆਂ ਬਾਹਾਂ ਵਿੱਚ ਵੀ ਬਲ ਕੋਈ ਨਹੀਂ ਜੇ, ਆਖੋ ਮੈਨੂੰ ਹੁਣ ਤੁਹਾਨੂੰ ਚੁੱਕਣ ਉਦੋਂ ਹੀ ਪੈਣਾ ਏ, ਪ੍ਰੇਮ ਤੇ ਉਦੋਂ ਵੀ ਭਰ ਗਿਆ ਨਾ ਅੰਦਰ ਉਦੋਂ ਵੀ ਆ ਜਾਏਗਾ। ਪਰ ਜੇਕਰ ਪਿਆਰੇ ਸਾਰਾ ਕੁਝ ਕੋਲ ਏ, ਪਾਠ ਕਰਨ ਨੂੰ ਆਪਣਾ ਨੀ ਜੀ ਕਰਦਾ, ਨਾਮ ਜਪਣ ਨੂੰ ਆਪਣਾ ਮੇਰੇ ਕੋਲ ਸਮਾਂ ਕੋਈ ਨੀ, ਮੇਰੇ ਨਿਆਣੇ ਛੋਟੇ, ਮੇਰੇ ਸਿਆਣਿਆਂ ਦੀ ਕੰਮ ਰਹਿ ਜਾਂਦਾ ਏ, ਤੇ ਜੇ ਤੇਰੇ ਕੋਲ ਸਮਾਂ ਕੋਈ ਨੀ ਤੇ ਦੂਸਰੇ ਦਾ ਦਿਮਾਗ ਖਰਾਬ ਤੇਰੇ ਲਈ ਅਰਦਾਸਾਂ ਕਰੇ। ਨਾਲੇ ਇਹ ਅਰਦਾਸਾਂ ਕਿਸੇ ਦੇ ਕਹਿਣ ਤੇ ਨੀ ਖੁੰਦੀਆਂ ਗੁਰੂ ਕੇ ਪਿਆਰਿਓ, ਸਤਿਗੁਰੂ ਕਹਿੰਦੇ ਜਦੋਂ ਅਸੀਂ ਖੁਦ ਵਾਹਿਗੁਰੂ ਦੇ ਪਿਆਰ ਵਿੱਚ ਭੇਜਾਂਗੇ, ਜਦੋਂ ਆਪਣੇ ਸੀਨੇ ਚੋਂ ਅਰਜੋਈ ਨਿਕਲੇਗੀ, ਉਹ ਕਿਸੇ ਨੂੰ ਭੇਜੇ ਤੇ ਚਾਹੇ ਆਪ ਕਰੇ, ਕਿ ਉਹਦਾ ਕੰਮ ਹੈ, ਸਾਡਾ ਤੁਹਾਡਾ ਕੰਮ ਨਹੀਂ। ਪਿਆਰਿਓ ਉਹਦੀਆਂ ਉਹ ਜਾਣੇ ਮਿੰਟ ਜਿੰਨੀ ਕਮਾਤੇ, ਉਹ ਕੇਵਲ ਤੁਹਾਡੇ ਨਾਲ ਬੇਨਤੀ ਸਾਂਝੀ ਕਰਦਿਆਂ ਵਾਂ, ਇਹ ਨੀ ਮੈਂ ਜੋ ਕਹਿ ਰਿਹਾ ਬਸ ਇਹ ਕੁਝ ਹੋ ਸਕਦਾ ਏ, ਨਹੀਂ ਸਤਿਗੁਰੂ ਜੀ ਬੇਨਤ ਉਹਦੇ ਢੰਗ ਨੇ ਤਾਰਨ ਦੇ, ਜਿੰਨੀ ਉਹਨੇ ਸੋਝੀ ਪਾਈ ਮਹਾਂਪੁਰਖਾਂ ਦੀ, ਗੁਰਮੁਖਾਂ ਦੀ, ਉੱਚਿਆਂ ਦੀ, ਪਵਿੱਤਰ ਵਾਲਿਆਂ ਦੀ, ਜਿੰਨੀ ਕੁਝ ਸੰਗਤ ਮਿਲੀ ਉਹਦੇ ਚੋਂ ਜੋ ਕੁਝ ਮੈਂ ਸਿੱਖਿਆ, ਮੈਂ ਤਾਂ ਕੇਵਲ ਉਹ ਬੇਨਤੀ ਕਰ ਸਕਦਾ ਹਾਂ। ਪਿਆਰਿਓ ਦਾਵਾ ਕੋਈ ਨਹੀਂ, ਪਰ ਸਤਿਗੁਰੂ ਜੀ ਕਿਰਪਾ ਕਰਨ ਮੈਂ ਬੇਨਤੀ ਕਰ ਰਿਹਾ ਸਾਂ, ਇਹ ਸਿੱਖ ਜਿਹੜਾ ਅੰਦਰੋਂ ਹੁਣ ਜੁੜਿਆ ਏ, ਦੋ ਘੜੀਆਂ ਬੀਤ ਗਈਆਂ ਸਾਹਿਬਾ, ਮੈਨੂੰ ਤੂੰ ਹੀ ਕੋਈ ਦੱਸ, ਕਿਰਪਾ ਕਰ, ਮੈਂ ਕਿਹੜਾ ਨੁੱਕਰ ਵੱਲ ਧਿਆਨ ਮਾਰਾਂ। ਸਤਿਗੁਰੂ ਵਰਤ ਗਏ ਇਹਦੀ ਅੰਗਨਾ, ਧਰਮ ਪਤਨੀ ਵੀ ਸਦਕ ਵਾਲੀ ਹੋਰ ਉੱਚੀ ਹੋ ਕੇ ਪਤੀ ਦੀ ਹਾਲਤ ਵੇਖੀ ਅੰਦਰੋਂ ਉੱਚੀ, ਉਹ ਕਰਮਾਂ ਵਾਲੀ ਭਾਵਾਂ ਵਾਲੀ ਬੀਬਾ ਬੋਲ
ਕਿਉਂ ਚਿੰਤਾ ਕਿਤਨਾ ਤਬ ਕੀਨੰ ਜੋ ਹਮ ਢਹਿ ਗਏ ਸੋ ਸਤਿਗੁਰ ਦੀਨੰ।
ਕਹਿਣ ਲੱਗੀ ਕਰਮਾਂ ਵਾਲਿਆ ਚਿੰਤਾ ਕਾਹਨੂੰ ਕਰਦਾ, ਜੋ ਸਾਡੇ ਕੋਲ ਉਹੀ ਅਸੀਂ ਭੇਟ ਕਰਨਾ ਤੈ।
ਲਿਓ ਸੁਤਾ ਕੋ ਦੋਏ ਸਹਿ ਅਭੀ ਸਤਿਗੁਰ ਏਕ ਦੇਹੋ ਸਭ ਤਭੀ।
ਬੱਚੀ ਦਾ ਰਿਸ਼ਤਾ ਕਰ ਦੇਨੇ ਆ ਸ਼ਾਹ ਦੇ ਪੁੱਤ ਨਾਲ, ਅਸੀਂ ਆਪਣੇ ਲਈ ਨਹੀਂ, ਸਾਨੂੰ 500 ਨੀ ਚਾਹੀਦਾ, 4 ਨਹੀਂ, 200 ਮੰਗਿਆ ਗਰੀਬ ਨਿਵਾਜ ਪਿਤਾ ਨੇ, 200 ਉਹਨਾਂ ਤੋਂ ਲੈ ਲਈਏ ਤੇ ਸਤਿਗੁਰੂ ਦੀ ਖੁਸ਼ੀ ਲੈ ਲਈਏ। ਇਧਰ ਦੇਖੋ ਕਮਾਲ ਦਿਖਾ ਰਿਹਾ ਕੈਸਾ ਉਹਨਾਂ ਦਾ ਪੱਖ ਹੈ, ਇਹ ਨੀ ਵੀ ਚਲੋ ਹੁਣ ਬੱਚੀ ਨੂੰ ਵਿਆਹਣਾ, ਜੇ 200 ਨੀ 500 ਮਿਲਦਾ ਤੇ ਉਹ ਲੈ ਲਈਏ, ਨਹੀਂ ਪੈਸੇ ਵੱਲ ਧਿਆਨ ਨੀ ਕੋਈ ਨੀ, ਧਿਆਨ ਹੀ ਕੇਵਲ ਸਤਿਗੁਰੂ ਜੀ ਦੇ ਚਰਨਾਂ ਵੱਲ ਹੈ। ਕੀ ਕਰਨਾ, ਬਹੁਤੇ ਆਲੇ ਵੀ ਇੱਥੇ ਛੱਡ ਗਏ, ਉਹ ਵੀ ਦੋ ਵਕਤ ਰੋਟੀ ਖਾਂਦੇ, ਗਰੀਬ ਵੀ ਖਾਂਦੇ, ਸਗੋਂ ਬਹੁਤੇ ਅਮੀਰਾਂ ਕੋਲੋਂ ਤੇ ਰੱਬ ਰੋਟੀ ਵੀ ਛੁਡਵਾ ਦਿੰਦਾ, ਦਵਾਈ ਨਾਲ ਹੀ ਗੁਜ਼ਾਰਾ ਕਰ ਦਿੰਦੇ ਨੇ। ਪਿਆਰਿਓ ਖਾਣਾ ਤੇ ਦੋ ਵਕਤ ਦਾ ਪ੍ਰਸ਼ਾਦਾ ਹੀ ਏ, ਪਰ ਉਧਰ ਧਿਆਨ ਹੀ ਕੋਈ ਨੀ, ਧਿਆਨ ਕੇਵਲ ਤੇ ਕੇਵਲ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਵੱਲ ਹੈ। ਤਾਂ ਹੀ ਤਾਂ ਸਿਆਣੇ ਮਹਾਂਪੁਰਖ ਲੋਕ ਆਖਦੇ ਨੇ ਨਾ, ਕਹਿੰਦੇ ਸਿੱਖੀ ਕਮਾਣੀ ਔਖੀ। ਕਿਉਂ ਔਖੀ ਏ ਗੁਰੂ ਕੇ ਪਿਆਰਿਓ, ਕਿਸ ਤਲ ਤੇ ਜਾਣਾ ਪੈਂਦਾ ਏ। ਉਹ ਭਾਕਾਂ ਵਾਲੀ ਔਰਤ ਕਹਿਣ ਲੱਗੀ 200 ਚਾਹੀਦਾ, ਸ਼ਾਹ ਕੋਲੋਂ ਲੈ ਲਈਏ ਪਤੇ ਜੀ, ਤੇ ਸਤਿਗੁਰੂ ਜੀ ਦਾ ਕਾਰਜ ਜਿਹੜਾ ਹੁਕਮਨਾਮਾ ਸਾਹਿਬ ਆਏ ਨੇ ਉਹਦੇ ਤੇ ਫੁੱਲ ਚੜਾ ਲਈਏ। ਕਹਿਣ ਲੱਗੇ ਜੇ ਆਪਣੇ ਲਈ ਪੈਸਾ ਲਈਏ ਤੇ ਉਹ ਧੀ ਵੇਚਣੀ ਹੋਵੇਗੀ, ਜੇ ਪਰਉਪਕਾਰ ਦੀ ਖਾਤਰ ਉਹ ਪੈਸਾ ਲਵਾਂਗੇ, ਇਹਦੇ ਚ ਮੇਰਾ ਅੰਦਰ ਕਹਿੰਦਾ ਭਲਾ ਏ, ਇਹਦੇ ਚ ਕੋਈ ਬੁਰਾ ਨਹੀਂ। ਕਹਿ
ਪੂਰਨ ਕੀ ਜੈ ਉੱਠ ਕਰ ਕਾਜਾ ਰਾਖੋ ਸਿੱਖੀ ਕੋ ਪੁਣਿਆ ਜਾ।
ਉੱਠੋ ਤੇ ਤੁਸੀਂ ਸੋਚਾਂ ਵਿਚ ਨਾ ਪਵੋ, ਜਾਓ ਸ਼ਾਹ ਦੇ ਕੋਲ ਤੇ ਉਹਦੇ ਕੋਲੋਂ ਇਹ ਕਾਰਜ ਕਰਕੇ ਵਾਪਸ ਮੁੜੋ ਜੀ।
ਹੁਣ ਸਲਾਹ ਐਸੀ ਨਿਗਤੀ ਆ ਕੇ ਮਾਨੀ ਮਨ ਕਰ ਭਾਵ ਨੀਕੇ।
ਕਹਿਣ ਲੱਗੇ ਇਹ ਪਤਨੀ ਦੇ ਮੁਖ ਤੋਂ ਸੁਣ ਕੇ ਇਹਦੇ ਅੰਦਰ ਨੂੰ ਚੰਗਾ ਲੱਗਾ, ਕਿ ਇਹਦੇ ਅੰਦਰ ਵੀ ਸਤਿਗੁਰੂ ਦੀ ਪਹਿਲ ਏ ਤੇ ਪਿਆਰ ਏ, ਤੇ ਗੁਰੂ ਦਾ ਹੁਕਮ ਮੰਨਣਾ ਜਿਸ ਮਰਜ਼ੀ ਹਾਲਤ ਵਿਚ ਮੰਨਿਆ ਜਾਵੇ, ਜੋ ਮਰਜ਼ੀ ਉਹਦੇ ਲਈ ਆਪਣੇ ਕਰਦੇ, ਲੋਕਾਂ ਦੀਆਂ ਗੱਲਾਂ ਸੁਣੀਆਂ ਪੈਣ, ਅੰਦਰੋਂ ਬਾਹਰੋਂ ਜੋ ਕੁਝ ਮਰਜ਼ੀ ਹੋ ਜਾਵੇ, ਪਰ ਸਾਹਿਬ ਦਾ ਹੁਕਮ ਮਨਾਉਣਾ ਵਜਾਉਣਾ ਏ। ਕਹਿਣ ਲੱਗਾ ਧਨ ਸਿੱਖੀ ਤੇ ਧਨ ਸਤਿਗੁਰੂ ਏ, ਗੁਰੂ ਪਿਆਰ ਦੇ ਬਚਨ ਸੁਣ ਕੇ ਪਤਨੀ ਕੋਲੋ, ਪਤੀ ਹੋਰ ਗੁਰੂ ਦੇ ਪਿਆਰਾਂ ਤੇ ਸ਼ੁਕਰਾਨੇ ਵੀ ਚਲਾ ਗਿਆ ਹੈ।
ਨਮਨਿਓ ਤਿਗ ਤਪ ਸ਼ਾਹਕੇ ਬੈਠੋ ਬਚਨ ਅਲਾਏ ਸਹਿਸ ਅਟਾਈ ਗਰਭ ਦੇ ਸੁਤਾ ਵਿਆਹ ਲੈ ਜਾਏ।
ਸ਼ਾਹ ਕੋਲ ਜਾ ਕੇ ਕਹਿਣ ਲੱਗਾ, ਸ਼ਾਹ ਤੂੰ ਕੁਝ ਸਮਾਂ ਪਹਿਲਾਂ ਸਾਨੂੰ ਕਿਹਾ ਸੀ ਉਦੋਂ ਗੱਲ ਹੋਰ ਸੀ, ਅਸੀਂ ਅੱਜ ਮੈਂ ਖੁਦ ਬੇਨਤੀ ਕਰਨ ਆਇਆ ਵਾ, 200 ਰੁਪਇਆ ਮੈਨੂੰ ਅੱਜ ਚਾਹੀਦਾ ਹੈ ਤੇ ਜਦੋਂ ਆਖੋਗੇ ਮੈਂ ਬੱਚੀ ਦਾ ਰਿਸ਼ਤਾ ਕਰਾਂਗਾ ਤੇ ਇਸ ਘਰ ਧੀ ਨੂੰ ਤੋਰਾਂਗਾ।
ਭਾਈ ਕਹੇ ਸ਼ਾਹ ਤੁਮਨੇ ਹੋ ਬਧੇਰੇ ਗਰਭ ਵਿਸ਼ਾਲ ਸਦਨ ਮਹਿ ਮੇਰੇ।
ਸ਼ਾਹ ਬਹੁਤ ਪ੍ਰਸੰਨ ਹੋਇਆ, ਚਾਹੁੰਦਾ ਸੀ, ਕਹਿਣ ਲੱਗਾ ਸੱਜਣਾ ਤੂੰ 200 ਦੀ ਗੱਲ ਨਾ ਕਰ, ਨਾ 500 ਦੀ ਗੱਲ ਕਰ, ਇਹੋ ਜਿਹੇ ਪਰਿਵਾਰ ਤੋਂ ਬੱਚੀ ਮਿਲੇ ਤੇ ਮੈਨੂੰ ਜਿੰਨੇ ਵੀ ਪੈਸੇ ਕਹਿੰਦਾ ਮੈਂ ਵੱਧ ਤੋਂ ਵੱਧ ਉਹ ਪੈਸੇ ਦੇਣ ਨੂੰ ਤਿਆਰ ਤਾਂ।
ਇੱਕ ਪਾਰ ਨਿਜ ਕੋਈ ਸੁਖ ਪਾਵੋ ਕਰ ਸ਼ੰਕ ਨਾ ਕੋਈ।
ਕਹਿਣ ਲੱਗੇ ਸਾਰੀ ਗਰੀਬੀ ਕੱਟੀ ਜਾਏਗੀ, ਸਾਰਾ ਦਰਦ ਦੁਖੜਾ ਤੇਰਾ ਦੂਰ ਹੋ ਜਾਵੇਗਾ, ਮੁੜ ਕੇ ਕਦੇ ਘਰ ਕੰਗਾਲ ਤਾਂ ਨਹੀਂ ਆਏਗੀ, ਪੈਸਾ ਹੀ ਪੈਸਾ ਕਰ ਦਿਆਂਗਾ।
ਚਾਹੇ ਮੁਝਾਵਰ ਨਾ ਕੋਈ ਜਾ ਕੇ ਜਿੱਥੇ ਦਿਲ ਜੀ ਐ ਸੋਈ।
ਪਰ ਇਹ ਸਿੱਖ ਦੇ ਕੰਗਾਲ ਦੇ ਬੱਚੇ ਨੇ ਕਹਿੰਦੇ ਨਾ ਸ਼ਾਹ ਮੈਨੂੰ ਉਹ, ਮੈਂ ਤੇਰੇ ਕੋਲ ਗਰੀਬੀ ਕਟਵਾਉਣ ਨਹੀਂ ਆਇਆ, ਆਪਣੀ ਜਿਹੜੇ ਮਾਲਕ ਨੇ ਪੈਦਾ ਕੀਤਾ ਉਹ ਗਰੀਬੀ ਕੱਟੇ ਜੀ, ਉਹਨੂੰ ਗਰੀਬੀ ਵਿਚ ਰੱਖ ਕੇ ਉਹ ਖੁਸ਼ ਹੈ ਤੇ ਮੈਂ ਕਿਉਂ ਅਮੀਰ ਬਣਨਾ ਹੈ, ਗੱਲ ਤੇ ਉਹਦੀ ਖੁਸ਼ੀ ਲੈਣੀ। ਕਹਿਣ ਲੱਗਾ ਮੈਨੂੰ ਇਸ ਤਰ੍ਹਾਂ ਨਹੀਂ ਚਾਹੀਦਾ, ਮੈਂ ਤੇਰੇ ਕੋਲੋਂ ਗਰੀਬੀ ਕਟਵਾਉਣ ਨਹੀਂ ਆਇਆ, 200 ਰੁਪਏ ਦੀ ਲੋੜ ਹੈ ਕੇਵਲ, ਉਹਨਾਂ ਕੋ ਜੀ ਚਾਹੀਦਾ ਹੈ।
ਸਹਿਸ ਅਟਾਈ ਆਣ ਸਿੱਖ ਦੀ ਭੇਡ ਚੜਾਈ।
ਕਹਿਣ ਲੱਗੇ 250 ਰੁਪਇਆ ਉਹਦੇ ਕੋਲੋਂ ਲਿਆਏ, ਉਸਨੇ 250 ਰੁਪਇਆ ਆ ਕੇ ਸਿੱਖ ਨੂੰ ਭੇਟਾ ਕਰ ਦਿੱਤਾ ਏ, ਇਸ ਲਈ ਕੋਈ 200 ਸਤਿਗੁਰਾਂ ਲਈ ਤੇ ਜਿਹੜਾ ਮੇਰੇ ਸੱਚੇ ਪਾਤਸ਼ਾਹ ਦਾ ਸੁਨੇਹਾ ਲੈ ਕੇ ਆਇਆ ਏ, 50 ਰੁਪਇਏ ਮੈਂ ਉਹਨਾਂ ਨੂੰ ਭੇਟ ਕਰਨੇ ਕਾਰਨ। ਪਿਆਰੋ ਜਿਹੜਾ ਮੇਰੇ ਸਤਿਗੁਰੂ ਦਾ ਹੁਕਮ ਲੈ ਕੇ ਆਵੇ, ਜਦੋਂ ਆਇਆ ਤੇ ਇਹਨੇ ਉਹ 250 ਰੁਪਇਆ ਸਿੱਖ ਨੂੰ ਭੇਟ ਕੀਤਾ।
ਸਤਿਗੁਰ ਕੋ ਜੀਓ ਸਿੱਖ ਦੀ ਭੇਟ 50 ਕਰ ਭੋਜਨ ਵਿਸਮੈ ਪਇਓ ਚਲਿਓ ਗੁਰੂ ਕੇ ਪਾਸ।
ਕਹਿਣ ਲੱਗੇ ਉਹਨੇ ਨਾ ਆਖਿਆ 200 ਸਤਿਗੁਰਾਂ ਲਈ, 50 ਤੇਰੀ ਭੇਟਾ ਦਿੱਤੀ ਤੇ ਫਿਰ ਪ੍ਰਸ਼ਾਦ ਛਕਾਇਆ। ਤੇ ਪਿਆਰਿਓ ਉਹ ਜਿਹੜਾ ਆਇਆ ਸੀ ਨਾ ਸਿੱਖ, ਇਸ ਗੱਲ ਨੂੰ ਵੇਖ ਕੇ ਉਹਦਾ ਅੰਦਰ ਬਹੁਤ ਹੀ ਕਿਸੇ ਸਤਿਗੁਰੂ ਦੇ ਪਿਆਰ ਵਿੱਚ ਚਲਾ ਗਿਆ। ਕਿਹੋ ਜਿਹੀਆਂ ਗੱਲਾਂ ਸੁਣਦੇ ਆ, ਦੁਨੀਆਂ ਚ ਕਦੇ ਹੋਇਆ ਨੀ ਐਸਾ, ਇਤਨੀ ਗਰੀਬੀ ਵਿੱਚ ਹੋ ਕੇ ਰੁਪਇਆ ਲਿਆਉਣਾ ਇਸ ਇਹੋ ਜਿਹੇ ਢੰਗ ਨਾਲ। ਉਹਨੇ ਉੱਚੇ ਇਹਨਾਂ ਚੁੱਪ ਕਰ ਗਿਆ, ਖਾਮੋਸ਼ ਹੋ ਗਿਆ, ਚੁੱਪ ਕਰਕੇ ਇਹ ਸਿੱਖ ਨੂੰ ਪ੍ਰਣਾਮ ਕੀਤੀ ਤੇ ਉਥੋਂ ਵਾਪਸ ਚੱਲਦਾ ਏ ਗੁਰੂ ਕੇ ਪਿਆਰਿਓ। ਪਰ ਇਹ ਗਾਥਾ ਨਾ 2 ਕੁ ਦਿਨ ਸਾਨੂੰ ਲੱਗਣੇ ਨੇ, ਕਿਉਂਕਿ ਇਹਦੇ ਨਾਲ ਇਹੋ ਜਿਹੀਆਂ ਚੀਜ਼ਾਂ ਜੁੜੀਆਂ ਨੇ। ਉਹਨੇ ਪੁੱਛਿਆ ਸਿੱਖ ਬਣਾ, ਫਕੀਰ ਬਣਾ, ਗ੍ਰਿਸਤੀ ਬਣਾ ਕਿ ਸਤਿਗੁਰੂ ਜੀ ਨੇ ਜਵਾਬ ਦੇਣਾ ਏ ਭਈ ਕਿਸ ਤਲ ਤੇ ਸਿੱਖੀ ਕਮਾਈ ਜਾਣੀ। ਸਿੱਖ ਐਵੇਂ ਨੀ ਬਣ ਜਾਈਦਾ ਪਿਆਰਿਓ, ਸਿੱਖੀ ਜਿਹੜੀ ਏ ਉਹ ਜਿਉਂਦਿਆਂ ਜੀ ਮਰਨਾ ਪੈਂਦਾ ਏ ਪਿਆਰਿਓ। ਸਤਿਗੁਰੂ ਜੀ ਨੇ ਉਹ ਦਰਸ਼ਨ ਕਰਾ ਇਨਸਾਨ, ਪੜੋ ਸਾਰੇ ਰਲ ਕੇ ਜੇ, ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਣੀ ਔਖੀ, ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਣੀ ਔਖੀ, ਜਿਉਂਦੇ ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਣੀ ਔਖੀ, ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਣੀ ਔਖੀ, ਜਿਉਂਦੇ ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਣੀ ਔਖੀ, ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਣੀ ਔਖੀ, ਜਿਉਂਦੇ ਮਰ ਜਾਣਾ। सतगुरु कृपा करन सिखी कमाणी औखी है प्यारियो, क्योंकि जदों कोई बहुत वड्डा सुख लैणा पवे उहदे लई औखा भी ओना पौणा पैंदा है। इस तो अगले बचन कल दे दीवान विच विचारांगी। आप जी ने इस तरह प्यार नाल हाथियां परनियां अज इन्ने बचन प्रवान करने, ਉਹਨਾਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਸ਼ਕਤੀ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।